कर्ता पुरुष निरपौ निर्वैर अकाल मूरत अजुनी शैपं गुरुप्रसाद जप आद सच जुगाद सच खैपी सच नानक होशी पी सच ना हो जति सति नहीं पड़या मूर्ख मुगदा जन्म पया परणवत नानक तिन की शरणा जिन तू नाही विसरया तू सुल्तान कहा हो मिया तेरी कवन वडाई जो तू देहे सो कहा स्वामी मैं मूर्ख कर ना जाई जो तू देहे सो कहा स्वामी मैं मूर्ख कहन ना जाय सो कहो टल गुर सेविया कहनिस सहज सो पाए दर्शन परसे है गुरु कै जन्म मरण दुख जाय होवै सिफत खसाम दी नूर अरसो कुरसो चटिया तुद दिथे सचे पातशाह मल जन्म जन्म दी कटिया सतनाम तन वाहे गुरु साहिब जीओ असंख नाव असंख थाव अगम अगम असंख लो असंख कह सिर पार होए असंख नाम असंख थाम अगम अगम असंख लो असंख कह सिर पार होए अखरी नाम अखरी सालहा अखरी ज्ञान गीत गुण गाह अखरी लिखन बोलन बाण अखरा सिर संजोग वखाण जिन ए लिखे तिस सिर नाहे जिव फुरमाए तिव तिव पाहे जेता कीता तेता नाओ विण नावै नाही को था कुदरत कवन कहा विचार वारिया न जावा एक बार जो तुद पावे साई पलीकार तू सदा सलामत निरंकार कुदरत कवन कहा विचार वारिया न जावा एक बार जो तुद पावे साई पलीकार तू सदा सलामत निरंकार वाहिगुरु जी का खालसा वाहिगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर शोभायमान हुए बैठे गुरमुख प्यारे सतसंगी जनों हजूर दी मेहर नाल साहबां दी पावन पवित्र इलाही गुरबाणी दा कीर्तन आपने सरवण कीता। सतगुरु गुरु नानक साहिब महाराज जी दे पवित्र बचन जपजी साहिब जी दी इलाही गुरबाणी दी जो विचार आपने आरंभ कीती 18 पौड़ियां संपूर्ण हो चुकियां ने। अज 19वीं पौड़ी दा पाठ आपने सरवण कीता। अज आपां जपजी साहिब जी दे मध विच आए हैं। कुल पौड़ियां 38 ने जिन्हां विचों आपां अज 19वीं पौड़ी दी विचार करनी। एक अर्ज सिर्फ संखेप जी करके तुरनी है भावे ए विषय नाल संबंधित नहीं। आम तौर ते कई बारी कन्ना विच ए स्रोत पैंदी है कि जपजी साहिब जी दियां 40 पौड़ियां सन। शायद आप नूं कईआं नूं किसे ने कीती भी होवे गल। अक्सर 2-4 वारी मेरे सामने भी सवाल आया कि 40 पौड़ियां सन ते जे वह 40 संपूर्ण रहिंदियां ते किसे मुर्दे कोल जपजी साहिब दा पाठ करदे ते उसने जिंदा हो जाना सी। इस करके सतगुरु ने वो 2 पौड़ियां गुप्त कर दित्तियां 38 रहन दित्तियां। नहीं प्यारियो ए केवल मन घड़त आपां साखियां जां गथावां कहानियां ते भरोसा करने हां। जपजी साहिब जी दियां 38 पौड़ियां ने अज भी जपजी साहिब जी दी बाणी विच ताकत है। जेड़े अंदर मर चुके ने आत्मक तौर ते मर चुके ने कभी एकाग्रता नाल पाठ करन ते जपजी साहिब जी दी बाणी उन्हां नूं भी नव जीवन प्रदान कर दे। 38 टोटल पौड़ियां ने अंतला एक श्लोक है। आओ 19वीं पौड़ी आपां पहुंच चुके हैं। सतगुरु गुरु नानक साहिब जी दी कृपा नाल इस पौड़ी दी विचार आपां करिए। साहिब श्री गुरु नानक देव मेहर करन आप अंदर नूं एकाग्रता टिकाओ बख्शन तां जो हजूर दे पवित्र बचना दी विचार नरोल गुरमत अनुसार आपां कर सकीए। करो कृपा साध संगत प्यार अदब दे नाल उचारण करो जी सतनाम श्री वाहे गुरु जी। करो कृपा गुरमुखो फिर उचारण करो जी सतनाम श्री वाहे गुरु जी। सतगुरु गुरु नानक साहिब महाराज जी ने सानू जो पिछली पौड़ियां दी तरतीब चलदी आ रही है ਪਹਿਲਾਂ ਤਾਂ ਹਜ਼ੂਰ ਨੇ ਇਹ ਜਾਣਕਾਰੀ ਦਿੱਤੀ ਕਿ ਇਸ ਧਰਤੀ ਦਾ ਆਸਰਾ ਕੇਵਲ ਧਰਮ ਹੈ। ਪਰਤ ਕੇ ਹਜ਼ੂਰ ਨੇ ਇਹ ਕਿਹਾ ਇਸ ਧਰਤੀ ਤੇ ਅਣਗਿਣਤ ਜਿਹੜੇ ਨੇ ਉਹ ਜੀਵ ਰਹਿੰਦੇ ਨੇ ਤੇ 17ਵੀਂ ਤੇ 18ਵੀਂ ਪੌੜੀ ਵਿਚ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੋ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਕੀਤਾ, ਇੱਕ ਧਰਮ ਨੂੰ ਕਮਾਉਣ ਵਾਲੇ ਨੇ ਤੇ ਇੱਕ ਆਪਣੇ ਜੀਵਨ ਨੂੰ ਬਦੀ ਵਿਚ ਤਬਾਹ ਕਰ ਚੁੱਕੇ ਨੇ। ਹਜ਼ੂਰ ਨੇ ਅੱਜ ਜਦੋਂ ਪਾਵਨ ਪਵਿੱਤਰ ਆਪਾਂ 19ਵੀਂ ਪੌੜੀ ਪੜ੍ਹੀ ਤੇ ਸਤਿਗੁਰੂ ਨੇ ਅੱਜ ਫਿਰ ਉਸ ਕੁਦਰਤ ਦੀ ਗੱਲ ਕਰਦਿਆਂ ਇੱਕ ਗੱਲ ਕਹੀ, ਦੁਨੀਆਂ ਦੇ ਲੋਗੋ ਅਸੰਖਾ ਸ਼ਬਦ ਕਹਿਣ ਲੱਗੇ, ਮੈਂ ਵਰਤ ਚੁੱਕਾ ਹਾਂ। ਇਸ ਪੌੜੀ ਦੇ ਵਿਚ ਦੋ ਸਬਜੈਕਟ ਨੇ, ਕਹਿੰਦੇ ਅਸੰਖਾ ਸ਼ਬਦ ਮੈਂ ਵਰਤ ਚੁੱਕਾ ਹਾਂ, ਪਰ ਉਸ ਪਿਆਰੇ ਦੀ ਕੁਦਰਤ ਲਈ ਅਸੰਖ ਸ਼ਬਦ ਵਰਤਣਾ ਵੀ ਮਾਨੋ ਇੱਕ ਸਿਰ ਤੇ ਭਾਰ ਚੁੱਕਣਾ ਹੈ। ਕਹਿੰਦੇ ਨੇ ਉਸ ਪਿਆਰੇ ਕਰਤਾਰ ਦੀ, ਉਸ ਕਾਦਰ ਦੀ ਰਚੀ ਹੋਈ ਇਸ ਕੁਦਰਤ ਦਾ ਕੋਈ ਅੰਤ ਨਹੀਂ। ਹਜ਼ੂਰ ਨੇ ਅਰੰਭਤਾ ਕੀਤੀ, ਕਹਿਣ ਲੱਗੇ ਅਸੰਖ ਨਾਮ ਅਸੰਖ ਥਾਂ, ਅਗੰਮ ਅਗੰਮ ਅਸੰਖ ਲੋਕ ਅਸੰਖ ਕਹਿਣ ਸਿਰ ਭਾਰ ਹੋਏ। ਇਹ ਵੱਖਰਾ ਸਬਜੈਕਟ ਏ। ਅੱਗੋ ਫਿਰ ਪੌੜੀ ਵਿਚ ਸਤਿਗੁਰੂ ਨੇ ਹੋਰ ਵਿਸ਼ਾ ਲਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਅਸੰਖ ਨਾਮ, ਨਾਮ ਦਾ ਅਖਰੀ ਅਰਥ ਆਪਾਂ ਕਰਾਂਗੇ ਨਾਮ, ਅਸੰਖ ਥਾਂ ਤੇ ਥਾਂ ਦਾ ਅਖਰੀ ਅਰਥ ਬਣੇਗਾ ਥਾਂ। ਕਹਿਣ ਲੱਗੇ ਅਗੰਮ ਅਗੰਮ ਅਸੰਖ ਲੋਕ। ਹਜ਼ੂਰ ਕਹਿੰਦੇ ਨੇ ਇਹ ਧਰਤੀ ਤੇ ਰਹਿਣ ਵਾਲੇ ਮਨੁੱਖ ਇੱਕ ਗੱਲ ਧਿਆਨ ਵਿਚ ਰੱਖ ਲੈ, ਉਸ ਪਿਆਰੇ ਦੀ ਸਾਜੀ ਹੋਈ ਇਸ ਕੁਦਰਤ ਵਿਚ ਜਿੱਥੇ ਅਸੰਖਾਂ ਜੀਵ ਨੇ ਤੇ ਧਿਆਨ ਰੱਖੀ ਉਹਨਾਂ ਦੇ ਅਸੰਖਾਂ ਹੀ ਨਾਂ ਨੇ। ਅਸੰਖ ਥਾਂ, ਤੂੰ ਇਸ ਧਰਤੀ ਤੇ ਰਹਿਣਾ, ਤੇਰੀ ਇਹ ਥਾਂ ਹੈ। ਮਤਾ ਸੋਚੇ ਕਿ ਕੇਵਲ ਇਹ ਹੀ ਥਾਂ ਹੈ, ਉਸ ਕਾਦਰ ਦੀ ਰਚੀ ਹੋਈ ਕੁਦਰਤ ਵਿਚ ਤੇਰੇ ਵਰਗੀਆਂ ਅਸੰਖਾਂ ਧਰਤੀਆਂ ਨੇ। ਜਿਸ ਧਰਤੀ ਤੇ ਤੂੰ ਬੈਠਾ ਸਾਹਿਬ ਕਹਿੰਦੇ ਨੇ ਇਹਦੇ ਵਰਗੀਆਂ ਹੋਰ ਧਰਤੀਆਂ ਨੇ। ਸਤਿਗੁਰੂ ਨੇ ਅੱਗੇ ਕਿਹਾ, ਕਹਿਣ ਲੱਗੇ ਅਗੰਮ 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 ਦਰ ਤੇ ਅਪਹੁੰਚ, ਅਪਹੁੰਚ ਦਰ ਤੇ ਜਿਸ ਤੱਕ ਸਾਡੇ ਮਨ ਦੀ ਗਮਤਾ ਨਹੀਂ, ਜਿਨ੍ਹਾਂ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਨਹੀਂ। ਇਸ ਗੱਲ ਨੂੰ ਸਮਝਣਾ, ਅਗੰਮ ਦਾ ਅਰਥ ਅਖਰੀ ਅਪਹੁੰਚ। ਸਾਹਿਬ ਕਹਿੰਦੇ ਨੇ ਆਪਾਂ ਅੱਖਾਂ ਨਾਲ ਕੁਝ ਦੂਰੀ ਤੱਕ ਤੱਕਨੇ ਆ, ਇਸ ਧਰਤੀ ਤੇ ਆਪਾਂ ਕਿਤੇ ਹਵਾਈ ਜਹਾਜ ਰਹੀ ਜਾ ਕੇ ਉਸ ਧਰਤੀ ਨੂੰ ਅੱਖਾਂ ਨਾਲ ਦੇਖ ਸਕਾਂਗੇ। ਸਤਿਗੁਰੂ ਕਹਿੰਦੇ ਨੇ ਅਸੰਖ ਲੋਧ ਅਰਥ ਲੋਕ, ਕਹਿੰਦੇ ਨੇ ਤੇਰੇ ਵਰਗੇ ਅਣਗਿਣਤ ਲੋਕ ਨੇ ਜਿਹੜੇ ਅਗੰਮ ਨੇ, ਜਿਹੜੇ ਤੇਰੀਆਂ ਅੱਖਾਂ ਤੋਂ, ਤੇਰੀ ਸੋਚ ਤੋਂ, ਤੇਰੇ ਮਨ ਤੋਂ ਪਰਾਂ ਨੇ। ਮਤਾ ਭੁਲੇਖੇ ਵਿਚ ਕਹਿ ਕੇ ਕੇਵਲ ਇਹ ਹੀ ਬ੍ਰਹਿਮੰਡ ਏ, ਉਸ ਕਰਤੇ ਨੇ ਇਸ ਤੋਂ ਬਿਨਾਂ ਵੀ ਬਹੁਤ ਕੁਛ ਸਾਜੇ। ਅਗੰਮ ਅਗੰਮ ਅਸੰਖ ਲੋਕ, ਅਸੰਖਾਂ ਲੋਕ ਨੇ। ਤੇ ਸਾਹਿਬ ਕਹਿੰਦੇ ਨੇ ਅਸੰਖ ਕਹਿਣ, ਜਦੋਂ ਕਹਿੰਦੇ ਨੇ ਕਾਦਰ ਤੇਰੀ ਕੁਦਰਤ ਨੂੰ ਮੈਂ ਅਸੰਖ ਕਹਿਣਾ ਵਾ, ਤੇ ਹਜ਼ੂਰ ਕਹਿੰਦੇ ਨੇ ਉਦੋਂ ਵੀ ਸਿਰ ਭਾਰ ਹੋਏ। ਇੰਜ ਪ੍ਰਤੀਤ ਹੁੰਦਾ ਜਿਵੇਂ ਆਪਣੇ ਸਿਰ ਤੇ ਭਾਰ ਪੈ ਚੁੱਕਣੇ। ਕਹਿੰਦੇ ਨੇ ਤੂੰ ਤਾਂ ਅਣਗਿਣਤ ਸ਼ਬਦ ਵੀ ਤੇਰੇ ਲਈ ਥੋੜਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਾਹਿਬ ਕਹਿੰਦੇ ਨੇ ਇੱਕ ਆ ਬ੍ਰਹਿਮੰਡ ਏ ਤੇ ਕਦੀ ਅਸਮਾਨ ਵੱਲ ਤੱਕ, ਤੈਨੂੰ ਕੇਵਲ ਨੀਲਾ ਅੰਬਰ ਨਜ਼ਰ ਆਉਂਦਾ, ਪਰ ਤੇਰੇ ਕੋਲ ਅਜੇ ਉਹ ਸੋਚ ਨਹੀਂ। ਇਸ ਬ੍ਰਹਿਮੰਡ ਤੋਂ ਅੱਗੇ ਵੀ ਬਹੁਤ ਕੁਝ ਏ, ਤੇਰੇ ਤੋਂ ਉੱਤੇ ਬੜੀਆਂ ਧਰਤੀਆਂ ਨੇ, ਤੇਰੇ ਤੋਂ ਥੱਲੇ ਬੜੀਆਂ ਧਰਤੀਆਂ ਨੇ। ਸੱਚ ਪੁੱਛੀ ਉੱਥੇ ਤੇਰੇ ਨਾਲੋਂ ਵੱਖਰੇ ਵੀ ਜੀਵ ਰਹਿੰਦੇ ਨੇ, ਜਿਨ੍ਹਾਂ ਦੇ ਨਾਂ ਵੱਖਰੇ ਨੇ, ਰੰਗ ਵੱਖਰੇ ਨੇ, ਸ਼ਕਲ ਵੱਖਰੀ ਏ, ਤੇਰੀ ਉੱਥੋਂ ਤੱਕ ਪਹੁੰਚ ਨਹੀਂ, ਪਰ ਅਸਲ ਵਿਚ ਉਹ ਲੋਕ ਵੱਸਦੇ ਪਏ। ਭਾਈ ਗੁਰਦਾਸ ਹੋਰਾਂ ਨੇ ਆਪਣੀ ਬਾਣੀ ਵਿਚ ਇਸ ਪੌੜੀ ਦੀ ਵਿਆਖਿਆ ਬੜੀ ਪਿਆਰੀ ਕੀਤੀ। ਕਹਿੰਦੇ ਨੇ ਬੰਦੇ ਦੀ ਹਉਮੇ ਬਿਲਕੁਲ ਛੋਟੀ ਜਿਹੀ ਏ, ਇਹਨੂੰ ਸਮਝ ਹੀ ਕੋਈ ਨਹੀਂ। ਭਾਈ ਗੁਰਦਾਸ ਕਹਿੰਦੇ ਨੇ ਗੁੱਲਰ ਦਾ ਇੱਕ ਰੁੱਖ ਏ ਤੇ ਉਸ ਨੂੰ ਜਦੋਂ ਫਲ ਲੱਗਦਾ ਤੇ ਕੁਦਰਤੀ ਤੌਰ ਤੇ ਉਸ ਦੇ ਫਲ ਦੇ ਵਿਚ ਇੱਕ ਛੋਟਾ ਜਿਹਾ ਕਿਰਮ ਕੀੜਾ ਪੈਦਾ ਹੋ ਜਾਂਦਾ, ਜਿਹਨੂੰ ਭਾਈ ਸਾਹਿਬ ਨੇ ਪੁਣਹਾਣਾ ਕਿਹਾ। ਤੇ ਆਮ ਤੌਰ ਤੇ ਵਿਦਵਾਨ ਇਹਦੇ ਅੱਖਰ ਅਰਥ ਕਰਦੇ ਨੇ ਮੱਛਰ, ਪਰ ਨਹੀਂ, ਪੁਣਹਾਣੇ ਦਾ ਅਰਥ ਮੱਛਰ ਨਹੀਂ, ਪੁਣਹਾਣੇ ਦਾ ਅਰਥ ਹੈ ਉਹ ਕੀੜਾ ਜਿਹੜੇ ਗੁੱਲਰ ਦੇ ਫੁੱਲ ਫਲ ਵਿਚ ਪੈਦਾ ਹੋਊਗੇ। ਭਾਈ ਗੁਰਦਾਸ ਕਹਿੰਦੇ ਨੇ ਗੁੱਲਰ ਦਾ ਰੁੱਖ ਤੇ ਉਸ ਰੁੱਖ ਨੂੰ ਲੱਗੇ ਨੇ ਫਲ,
ਤੇ ਉਹਨਾਂ ਫਲਾਂ ਨੂੰ ਅੰਦਰ ਇੱਕ ਛੋਟਾ ਜਿਹਾ ਕੀੜਾ ਹੈ, ਤੇ ਕਹਿੰਦੇ ਨੇ ਜਿਹੜਾ ਕੀੜਾ ਉਸ ਰੁੱਖ ਦੇ ਫਲ ਵਿੱਚ ਰਹਿੰਦਾ ਹੈ ਉਹ ਇੰਨਾ ਕੁ ਮਾਣ ਵਿੱਚ ਮਤਿਆ, ਉਹ ਛੋਟੇ ਜਿਹੇ ਫਲ ਨੂੰ ਬ੍ਰਹਿਮੰਡ ਸਮਝਦਾ। ਤੇ ਮਨ ਵਿੱਚ ਸੋਚ ਕੇ ਕੀੜਾ ਕਹਿੰਦਾ ਕਿ ਕੇਵਲ ਮੈਂ ਹੀ ਇਸ ਰੁੱਖ ਦੇ ਨਾਲ ਲੱਗਾ ਵਾਂ, ਮੈਂ ਹੀ ਇਸ ਬ੍ਰਹਿਮੰਡ ਦੇ ਨਾਲ ਜੁੜਿਆ ਵਾਂ, ਮੇਰੇ ਫਲ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ। ਤੇ ਭਾਈ ਗੁਰਦਾਸ ਕਹਿੰਦੇ ਨੇ ਉਹ ਫਲ ਵਿੱਚ ਰਹਿਣ ਵਾਲੇ ਕੀੜੇ, ਤੇਰੀ ਸੋਚ ਕੇਵਲ ਇੱਕ ਫਲ ਤੱਕ, ਜੇ ਕਿਤੇ ਤੇਰੇ ਕੋਲ ਵੇਖਣ ਵਾਲੀ ਅੱਖ ਹੋਵੇ ਜਿਸ ਰੁੱਖ ਨਾਲ ਤੂੰ ਜੁੜਿਆ, ਇੱਥੇ ਤੇਰੇ ਵਰਗੇ ਲੱਖਾਂ ਫਲ ਹੋਰ ਵੀ ਲੱਗੇ ਹੋਏ ਨੇ। ਭਾਈ ਸਾਹਿਬ ਦੀ ਮੈਂ ਵਾਰ ਦੇ ਅਰਥ ਕਰਨੇ ਨੇ, ਥੋੜੀ ਜਿਹੀ ਤਵੱਜੋ ਦਿਆ ਜੇ। ਭਾਈ ਗੁਰਦਾਸ ਦੀ ਉਡਾਰੀ ਤੱਕੋ ਤੇ ਸੈਂਟੀਫਿਕ ਤਰੀਕੇ ਨਾਲ ਭਾਈ ਸਾਹਿਬ ਦੀ ਤੇ ਸਤਿਗੁਰੂ ਦੀ ਇਸ ਬਾਣੀ ਦੀ ਪੌੜੀ ਨੂੰ ਕੋਈ ਝੁਠਲਾਏਗਾ ਨਹੀਂ। ਹਜ਼ੂਰ ਨੇ ਜਿਹੜੇ ਬਚਨ ਕਹੇ ਨੇ, ਜਿੰਨੀ ਦੇਰ ਤੱਕ ਸੰਸਾਰ ਰਹੇਗਾ ਵਿਗਿਆਨੀ ਲੋਕ ਬਰੀਕੀ ਵਿੱਚ ਸੋਚਦੇ ਰਹਿਣਗੇ ਜੋ ਮੇਰਾ ਗੁਰੂ ਨਾਨਕ ਕਹਿ ਗਿਆ, ਸ਼ਾਇਦ ਉਥੋਂ ਤੱਕ ਕੋਈ ਪ੍ਰੈਕਟੀਕਲ ਥਾਂ ਪਾ ਸਕੇ। ਸਤਿਗੁਰੂ ਕਾ ਪਿਆਰਾ ਸਿੱਖ ਭਾਈ ਗੁਰਦਾਸ ਕਹਿੰਦਾ, ਉਹ ਫਲ ਵਿੱਚ ਰਹਿਣ ਵਾਲੇ ਕੀੜੇ, ਤੂੰ ਇੱਕ ਫਲ ਨੂੰ ਬ੍ਰਹਿਮੰਡ ਸਮਝੀ ਬੈਠਾ, ਪਰ ਸੱਚ ਜਾਣੀ ਇਸ ਰੁੱਖ ਨੂੰ ਤੇਰੇ ਵਰਗੇ ਅਣਗਿਣਤ ਫਲ ਲੱਗੇ ਨੇ। ਤੇ ਭਾਈ ਸਾਹਿਬ ਨੇ ਅਗਲਾ ਬਚਨ ਬੜੇ ਕਮਾਲ ਦਾ ਕੀਤਾ, ਕਹਿਣ ਲੱਗੇ ਇੱਕ ਰੁੱਖ ਨੂੰ ਲੱਖ ਫਲ ਨੇ, ਲੱਖਾਂ ਤੋਂ ਅੱਗੇ ਤੇਰੇ ਵਰਗੇ ਅਣਗਿਣਤ ਕੀੜੇ ਇਹਨਾਂ ਫਲਾਂ ਵਿੱਚ ਰਹਿੰਦੇ ਨੇ। ਕਹਿਣ ਲੱਗੇ ਇੱਕ ਰੁੱਖ ਨਹੀਂ, ਪਤਾ ਨੀ ਕਿੰਨੇ ਕੁ ਰੁੱਖ ਨੇ ਗੁਲਰ ਦੇ, ਤੇ ਕਿੰਨੇ ਕੁ ਉਹਨਾਂ ਨੂੰ ਫਲ ਲੱਗੇ ਨੇ, ਉਹਨਾਂ ਫਲਾਂ ਵਿੱਚ ਤੇਰੇ ਵਰਗੇ ਅਣਗਿਣਤ ਕੀੜੇ ਨੇ। ਹੁਣ ਇਹਦਾ ਅਖਰੀ ਅਰਥ ਹੋ ਗਿਆ ਇਹ, ਭਾਈ ਸਾਹਿਬ ਕਹਿੰਦੇ ਨੇ ਗੁਲਰ ਅੰਦਰ ਪੁਣਹਣਾ, ਗੁਲਰ ਨੂੰ ਬ੍ਰਹਿਮੰਡ ਵਿਖਾਣਾ। ਗੁਲਰ ਅੰਦਰ ਪੁਣਹਣਾ ਦਾ ਅਰਥ ਹੈ ਕਿ ਉਸ ਰੁੱਖ ਦੇ ਫਲ ਵਿੱਚ ਛੋਟਾ ਜਿਹਾ ਕੀੜਾ ਉਹ ਫਲ ਨੂੰ ਕਹਿੰਦਾ ਇਹ ਬ੍ਰਹਿਮੰਡ ਏ, ਇਹਦੋਂ ਅੱਗੇ ਤੇ ਕੁਝ ਹੈ ਹੀ ਨਹੀਂ। ਤੇ ਭਾਈ ਸਾਹਿਬ ਕਹਿੰਦੇ ਨੇ ਗੁਲਰ ਲੱਗਣ ਲੱਖ ਫਲ, ਇੱਕ ਤੋਂ ਲੱਖ ਅਲੱਖ ਵਿਖਾਣੇ। ਕਹਿੰਦੇ ਨੇ ਸੱਚ ਜਾਣੀ ਤੇਰੇ ਵਰਗੇ ਰੁੱਖ ਵਰਗੇ ਕਈ ਹੋਰ ਧਰਤੀ ਤੇ ਰੁੱਖ ਨੇ ਜਿਨ੍ਹਾਂ ਨੂੰ ਫਲ ਲੱਗੇ ਉਹਨਾਂ ਵਿੱਚ ਕੀੜੇ ਨੇ। ਹੁਣ ਇਹਦਾ ਅਰਥ ਪਤਾ ਕਿ ਗੁਲਰ ਅੰਦਰ ਪਣ ਪੁਣਹਣਾ, ਪੁਣਹਣਾ ਦਾ ਅਰਥ ਕੀਤਾ ਮਨੁੱਖ, ਗੁਲਰ ਦਾ ਅਰਥ ਕੀਤਾ ਧਰਤੀ, ਇਹ ਵੀ ਅਰਥ ਵਿਦਵਾਨਾਂ ਨੇ ਕੀਤਾ ਗੁਲਰ ਦਾ ਮਨੁੱਖ ਦਾ ਸਰੀਰ। ਕਹਿਣ ਲੱਗੇ ਬੰਦਾ ਤਾਂ ਛੋਟੀ ਜਿਹੀ ਹਉਮੈ ਲੈ ਕੇ ਬੈਠਾ, ਆਪਣੇ ਅੰਦਰ ਸੋਚਦਾ ਕੇਵਲ ਬ੍ਰਹਿਮੰਡ ਵਿੱਚ ਮੈਂ ਹੀ ਹਾਂ, ਮੇਰੇ ਤੋਂ ਅੱਗੇ ਕੋਈ ਨਹੀਂ। ਤੇ ਭਾਈ ਗੁਰਦਾਸ ਬੰਦੇ ਤੋਂ ਗੱਲ ਸ਼ੁਰੂ ਕਰਕੇ ਕਰੋੜਾਂ ਬ੍ਰਹਿਮੰਡਾਂ ਤੋਂ ਅੱਗੇ ਨਿਕਲ ਜਾਂਦੇ। ਕਹਿਣ ਲੱਗੇ ਤੂੰ ਤਾਂ ਉਸ ਕੀੜੇ ਦੀ ਤਰ੍ਹਾਂ ਜਿਹੜਾ ਇੱਕ ਫਲ ਦੇ ਵਿੱਚ ਉਹ ਸਮਝਦਾ ਇਹ ਹੀ ਬ੍ਰਹਿਮੰਡ ਏ। ਕਹਿਣ ਲੱਗੇ ਸੱਜਣਾ ਆਹ ਜਿਹੜੀ ਧਰਤੀ ਆ ਇਹ ਗੁੱਲਰ ਦਾ ਰੁੱਖ ਹੀ, ਤੂੰ ਆਪਣੇ ਆਪ ਨੂੰ ਬ੍ਰਹਿਮੰਡ ਕਹਿੰਦਾ, ਤੇਰੇ ਵਰਗੇ ਖੱਬੀ ਖਾਂ ਰੱਬ ਨੇ ਪਤਾ ਨੀ ਕਿੰਨੇ ਕੁ ਧਰਤੀ ਤੇ ਪੈਦਾ ਕੀਤੇ, ਉਹ ਵੀ ਤੇਰੇ ਤੋਂ ਉੱਚੇ ਨੇ। ਮਤ ਸਮਝੀ ਕਿ ਕੇਵਲ ਇਹ ਹੀ ਬ੍ਰਹਿਮੰਡ ਏ। ਮੈਂ ਅਰਜ਼ ਕਰ ਰਿਹਾ ਅਸੰਖ ਨਾਮ, ਅਸੰਖ ਥਾਮ, ਅਗਮ ਅਗਮ, ਅਸੰਖ ਲੋਭ, ਅਸੰਖ ਕਹਿ ਸਿਰ ਭਾਰ ਹੋਏ, ਸਾਡੇ ਤੋਂ ਅੱਗੇ ਵੀ ਬੜੇ ਬ੍ਰਹਿਮੰਡ ਨੇ। ਕਹਿੰਦੇ ਨੇ ਗੁੱਲਰ ਅੰਦਰ ਪੁਣਹਣਾ, ਗੁੱਲਰ ਨੂੰ ਬ੍ਰਹਿਮੰਡ ਵਿਖਾਣੇ। ਕਹਿਣ ਲੱਗੇ ਗੁੱਲਰ ਲੱਗਣ ਲੱਖ ਫਲ, ਇੱਕ ਤੋਂ ਲੱਖ ਅਲੱਖ ਨਾ ਜਾਣੇ, ਲੱਖਾਂ ਤੇਰੇ ਵਰਗੇ ਫਲ ਲੱਗੇ। ਅੱਗੇ ਭਾਈ ਸਾਹਿਬ ਕਹਿੰਦੇ ਲੱਖ 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 ਬਿਰਖ ਬਗੀਚਿਓ, ਲੱਖ ਬਗੀਚਿਓ ਬਾਗ ਵਿਖਾਣੇ। ਹੁਣ ਜਿਹੜੇ ਲੱਖਾਂ ਰੁੱਖ ਇਕੱਠੇ ਹੋ ਜਾਣ ਤਾਂ ਇੱਕ ਬਗੀਚੀ ਬਣਦੀ ਏ। ਕਹਿਣ ਲੱਗੇ ਲੱਖਾਂ ਬਗੀਚੀਆਂ ਇਕੱਠੀਆਂ ਹੋਣ ਇੱਕ ਬਾਗ ਬਣਦਾ। ਕਹਿਣ ਲੱਗੇ ਲੱਖ ਬਾਗ ਬ੍ਰਹਿਮੰਡ ਵਿੱਚ, ਲੱਖ ਬ੍ਰਹਿਮੰਡ ਲੂ ਵਿੱਚ ਆਣੇ। ਹੁਣ ਭਾਈ ਸਾਹਿਬ ਦੀ ਇਸ ਪੰਕਤੀ ਦੇ ਅਰਥ ਆਪਾਂ ਇਹ ਕਰਾਂਗੇ ਨਾ ਕਿ ਲੱਖ ਲੱਖ ਬਿਰਖ ਬਗੀਚਿਓ, ਇਹਦਾ ਅਖਰੀ ਅਰਥ ਹੋ ਗਿਆ ਲੱਖਾਂ ਰੁੱਖਾਂ ਦਾ ਇੱਕ ਬਗੀਚਾ ਬਣਿਆ, ਲੱਖ ਬਗੀਚਿਓ ਬਾਗ ਵਿਖਾਣੇ, ਤੇ ਲੱਖਾਂ ਬਗੀਚੀਆਂ ਇਕੱਠੀਆਂ ਹੋਣ ਤਾਂ ਇੱਕ ਬਾਗ ਬਣਦਾ, ਲੱਖ ਬਾਗ ਬ੍ਰਹਿਮੰਡ ਵਿੱਚ, ਤੇ ਬ੍ਰਹਿਮੰਡ ਅੰਦਰ ਲੱਖਾਂ ਬਾਗ ਨੇ। ਤੇ ਕਹਿਣ ਲੱਗੇ ਫਿਰ ਸੱਚ ਜਾਣੀ ਲੱਖ ਬ੍ਰਹਿਮੰਡ ਲੂ ਵਿੱਚ ਆਣੇ, ਤੇ ਲੱਖਾਂ ਬ੍ਰਹਿਮੰਡ ਜਿਹੜੇ ਨੇ ਇੱਕ ਲੂ ਦੇ ਵਿੱਚ ਨੇ, ਅਖਰੀ ਅਰਥ ਦੇ ਹੀ ਬਣਦੇ ਨੇ। ਪਰ ਜਦੋਂ ਇਹਦੇ ਇਸ ਨੂੰ ਖੋਲਾਂਗੇ ਤੇ ਇਹਦੇ ਅਰਥ ਕੁਝ ਹੋਰ ਬਣਗੇ। ਕਹਿਣ ਲੱਗੇ ਲੱਖ ਲੱਖ ਬਿਰਖ ਬਗੀਚਿਓ, ਇੱਥੇ ਬਿਰਖ ਦਾ ਅਰਥ ਧਰਤੀ, ਬਗੀਚੀ ਦਾ ਅਰਥ ਸੂਰਜ। ਕਹਿੰਦੇ ਨੇ ਤੇਰਾ ਸੂਰਜ ਇੱਕ, ਇਸ ਸੂਰਜ ਦਾ ਪ੍ਰਕਾਸ਼ ਕਈ ਕਈ ਗ੍ਰਹਿਆਂ ਤੇ ਪੈਂਦਾ ਹੈ, ਪਰ ਸੱਚ ਜਾਣੀ ਉਸ ਕਾਦਰ ਨੇ ਇੰਨੇ ਕੁ ਸੂਰਜ ਬਣਾਏ ਨੇ ਜਿੰਨਾ ਸੂਰਜਾਂ ਦਾ ਚਾਨਣ ਲੱਖਾਂ ਧਰਤੀਆਂ ਤੇ ਪੈਂਦਾ ਹੈ, ਤੇ ਤੇਰੀ ਧਰਤੀ ਤੱਕ ਅਜੇ ਉਹ ਚਾਨਣ ਪਹੁੰਚਿਆ ਨਾ। ਕਹਿਣ ਲੱਗੇ ਲੱਖ ਲੱਖ ਬਿਰਖ ਬਗੀਚਿਓ, ਲੱਖਾਂ ਬਿਰਖ ਦਰ ਤੇ ਧਰਤੀਆਂ ਹੋਣ, ਤੇ ਸੱਚ ਜਾਣੀ ਇੱਕ ਬਗੀਚਾ ਇੱਕ ਸੂਰਜ ਬਣ ਗਈ। ਇਹੋ ਜਿਹਾ ਸੂਰਜ ਨੇ ਜਿਹੜਾ ਇੱਕ ਸੂਰਜ ਲੱਖਾਂ ਧਰਤੀਆਂ ਤੇ ਚਾਨਣ ਪਿਆ ਬਖੇਰਦਾ, ਉਹਦੇ ਤੱਕ ਅਜੇ ਬੰਦੇ ਨੂੰ ਸਮਝ ਨਹੀਂ। ਸਾਹਿਬ ਨੇ ਬਾਣੀ ਵਿੱਚ ਇਸ਼ਾਰਾ ਦਿੱਤਾ, ਕਹਿਣ ਲੱਗੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼, ਲੱਖ ਲੱਖ ਬਿਰਖ ਬਗੀਚਿਓਂ ਲੱਖ ਬਗੀਚਿਓਂ ਬਾਗ ਵਿਖਾਣੇ। ਕਹਿੰਦੇ ਨੇ ਇੱਕ ਰੁੱਖ ਲੱਖਾਂ ਧਰਤੀਆਂ ਤੇ ਚੇਤੇ ਰੱਖੀ, ਇੱਕ ਸੂਰਜ ਦਾ ਲੱਖਾਂ ਧਰਤੀਆਂ ਤੇ ਪ੍ਰਕਾਸ਼। ਕਹਿੰਦੇ ਨੇ ਉਸ ਇੱਕ ਸੂਰਜ ਵਰਗੇ ਰੱਬ ਨੇ ਲੱਖਾਂ ਸੂਰਜ ਹੋਰ ਪੈਦਾ ਕੀਤੇ। ਹੁਣ ਤੁਰਿਆ ਚੱਲ ਕਿੰਨਾ ਕੁ ਵੱਡਾ ਬ੍ਰਹਿਮੰਡ ਏ, ਉੱਥੋਂ ਤੱਕ ਤੇਰੀ ਸੋਚ ਕਦੋਂ ਪਹੁੰਚੇਗੀ, ਕਦੇ ਤੂੰ ਅਪੜੇਗਾ। ਆਪਾਂ ਪੜ੍ਹਦੇ ਹਾਂ ਨਾ ਜਿਹੜੇ ਸੋਨੇ ਆ, ਕਈ ਤਾਰੇ ਐਸੇ ਨੇ ਜਿਨ੍ਹਾਂ ਦੀ ਰਫ਼ਤਾਰ ਪ੍ਰਕਾਸ਼ ਦੀ ਕਿਤਨੀ ਤੇਜ਼ ਏ, ਪਰ ਅਜੇ ਤੱਕ ਉਹਨਾਂ ਦੀ ਲਾਈਟ ਧਰਤੀ ਤੇ ਪਹੁੰਚ ਨਹੀਂ ਸਕੀ। ਭਾਈ ਗੁਰਦਾਸ ਕਹਿੰਦੇ ਨੇ ਲੱਖ ਲੱਖ ਬਗੀਚਿਆਂ ਤੋਂ ਫਿਰ ਲੱਖ ਲੱਖ ਬਿਰਖ ਬਗੀਚਿਓਂ ਲੱਖ ਬਗੀਚਿਓਂ ਬਾਗ ਵਿਖਾਣੇ, ਬਾਗ ਦਰ ਤੇ ਲੱਖਾਂ ਸੂਰਜ ਬਣ ਗਏ ਹੋਰ ਅੱਗੇ। ਕਹਿੰਦੇ ਲੱਖ ਬਾਗ ਬ੍ਰਹਿਮੰਡ ਵਿੱਚ ਤੇ ਸੇਤੇ ਰੱਖੀ, ਜਿਹੜਾ ਇੱਕ ਬ੍ਰਹਿਮੰਡ ਕਹਿੰਦੇ ਆ ਉਸ ਬ੍ਰਹਿਮੰਡ ਵਿੱਚ ਲੱਖਾਂ ਸੂਰਜ ਮਿਲਣਗੇ। ਭਾਈ ਸਾਹਿਬ ਕਹਿੰਦੇ ਨੇ ਲੱਖ ਬ੍ਰਹਿਮੰਡ ਲੂੰ ਵਿੱਚ ਆਣੇ। ਹੁਣ ਲੂੰ ਦਾ ਅਖਰੀ ਅਰਥ ਹੈ ਰੋਮ, ਰੋਮ ਦਰ ਤੇ ਛੋਟਾ ਜਿਹਾ ਕੇਸ। ਭਾਈ ਗੁਰਦਾਸ ਕਹਿੰਦੇ ਨੇ ਜੇ ਸੱਚ ਪੁੱਛੇ ਨਾ ਐਵੇਂ ਆਪਣੀ ਹਉਮੈ ਦਾ ਮਾਰਿਆ ਫਿਰਨੇ, ਲੱਖਾਂ ਬ੍ਰਹਿਮੰਡ ਪੈਦਾ ਹੋ ਜਾਣ ਜਿਨ੍ਹਾਂ ਵਿੱਚ ਇੱਕ ਸੂਰਜ ਲੱਖਾਂ ਧਰਤੀਆਂ ਤੇ ਚਾਨਣ ਸੜਦਾ। ਲੱਖਾਂ ਸੂਰਜ ਨੇ, ਲੱਖਾਂ ਧਰਤੀਆਂ ਨੇ, ਲੱਖਾਂ ਬ੍ਰਹਿਮੰਡ ਨੇ ਤੇ ਰੱਬ ਦੀ ਬਣਾਈ ਹੋਈ ਕੁਦਰਤ ਵਿੱਚ ਕੇਵਲ ਉਹ ਇੱਕ ਲੂੰ ਜਿੰਨੀ ਤਾਕਤ ਰੱਖਦੇ ਨੇ। ਕਹਿੰਦੇ ਨੇ ਇੱਕ ਲੂੰ ਵੇ, ਇਸ ਤੋਂ ਵੱਧ ਕੁਝ ਨਹੀਂ। ਲੱਖ ਬ੍ਰਹਿਮੰਡ ਲੂੰ ਵਿੱਚ ਆਣੇ। ਸਾਹਿਬ ਕਹਿੰਦੇ ਨੇ ਸੱਜਣਾ ਅਗੰਮ ਅਗੰਮ ਅਸੰਖ ਲੋਕ, ਅਸੰਖਾਂ ਲੋਕ ਨੇ ਜਿਹੜੇ ਅਪਹੁੰਚ ਨੇ। ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਤੂੰ ਕੁਦਰਤ ਨੂੰ ਪੜ੍ਹਨਾ ਨਾ ਕਿ ਲੱਖਾਂ ਬ੍ਰਹਿਮੰਡ ਉਹਦੇ ਲੂੰ ਵਿੱਚ ਨੇ, ਉਦੋਂ ਫਿਰ ਇੱਕ ਗੱਲ ਕਿਹਾ ਕਰ, ਮਿਹਰ ਕਰੇ ਜੇ ਮਿਹਰਵਾਨ ਗੁਰਮਤ ਸਾਧ ਸੰਗਤ ਰੰਗ ਮਾਣੇ। ਜਦੋਂ ਗੁਰੂ ਕਿਸੇ ਤੇ ਮਿਹਰ ਕਰਦਾ ਉਹ ਆਪਣੇ ਅੰਦਰੋਂ ਸੋਚਦਾ ਮਨਾ, ਜੇ ਇੰਨੇ ਬ੍ਰਹਿਮੰਡ ਤੇ ਇੰਨੇ ਸੂਰਜ ਨੇ ਤੂੰ ਮਾਣ ਕਾਹਦਾ ਕਰਨਾ, ਤੂੰ ਚੁੱਪ ਕਰਕੇ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਰੰਗ ਲੈ। ਮਿਹਰ ਕਰੇ ਜੇ ਮਿਹਰਵਾਨ ਗੁਰਮੁਖ ਸਾਧ ਸੰਗ ਰੰਗ ਮਾਣੇ। ਤੇ ਭਾਈ ਗੁਰਦਾਸ ਕਹਿੰਦੇ ਨੇ ਪੈਰੀ ਪੈ ਪਾ ਖਾਕ ਹੋਏ, ਫਿਰ ਹੰਕਾਰ ਦੀ ਗੱਲ ਨਹੀਂ ਕਰਦਾ, ਉਹ ਚਰਨਾਂ ਤੇ ਢਹਿ ਪੈਂਦਾ। ਕਹਿਣ ਲੱਗੇ ਫਿਰ ਕਰਦਾ ਕਿ ਇਹ ਚੱਲੇ ਸਾਹਿਬ ਦੇ ਉਹ ਭਾਣੇ, ਖੌਮੈ ਜਾਏ ਜਾਏ ਸੁਝਾਣੇ। ਦੋ ਸ਼ਬਦ ਨੇ, ਖੌਮੈ ਜਾਏ ਜਾਏ ਸੁਝਾਣੇ, ਇਹਦਾ ਅਰਥ ਹੋ ਗਿਆ ਜਦੋਂ ਅਸੀਂ ਕਰੋੜਾਂ ਬ੍ਰਹਿਮੰਡਾਂ ਨੂੰ ਸੋਚਿਆ, ਗੁਰੂ ਨੇ ਦੱਸ ਦਿੱਤਾ ਇੰਨੇ ਲੋਕ ਨੇ, ਉਦੋਂ ਅੰਦਰੋਂ ਖੌਮੇ ਜਾਏ, ਖੌਮੇ ਵਾਲੀ ਫੂਕ ਨਿਕਲ ਗਈ, ਮੇਰੇ ਪੱਲੇ ਤਾਂ ਕੁਝ ਹੈ ਹੀ ਨਹੀਂ। ਕਹਿਣ ਲੱਗੇ ਜਾਏ ਸੁਝਾਣੇ, ਇੱਥੇ ਜਾਏ ਦਾ ਅਰਥ ਹੋ ਗਿਆ ਥਾਂ, ਜਿੱਦਣ ਤੇਰੇ ਅੰਦਰੋਂ ਖੌਮੇ ਚਲੀ ਗਈ ਉਦਣ ਤੈਨੂੰ ਨਿੱਜ ਸਰੂਪ ਦਾ ਪਤਾ ਲੱਗਣਾ ਮੇਰੀ ਧਰਤੀ ਤੇ ਕਿੰਨੀ ਕੁ ਕੀਮਤ ਹੈ। ਸਾਹਿਬ ਬਾਬਾ ਨਾਨਕ ਜੀ ਕਹਿੰਦੇ ਨੇ ਖੇ ਕਾਦਰ, ਤੇਰੀ ਬਣਾਈ ਕੁਦਰਤ ਵਿੱਚ ਅਨੇਕਾਂ ਜੀਵ ਨੇ, ਉਹਨਾਂ ਦੇ ਅਨੇਕਾਂ ਨਾਮ ਨੇ। ਖਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ ਸਤਿਗੁਰੂ ਦੇ ਬਾਰੇ, ਭਾਈ ਗੁਰਦਾਸ ਨੇ ਬਚਨ ਕੀਤਾ, ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਹੋਵੇ, ਬਾਬਾ ਨਾਨਕ ਜੀ ਦੀ ਬਾਣੀ ਨੂੰ ਆਪਾਂ ਪੜ੍ਹਨੇ ਆ। ਇੱਕ ਦਿਨ ਮੈਂ ਅਰਜ਼ ਕੀਤੀ ਸੀ, ਪੜ੍ਹਨਾ ਬੜੀ ਚੰਗੀ ਗੱਲ ਹੈ, ਅੱਗੇ ਅੱਖਰਾਂ ਦਾ ਜ਼ਿਕਰ ਆਉਣਾ। ਸਾਹਿਬ ਗੁਰੂ ਨਾਨਕ ਸਾਹਿਬ ਦੀ ਜਦੋਂ ਬਾਣੀ ਨੂੰ ਪੜ੍ਹਨਾ ਨਾ, ਉਦੋਂ ਆਪਣੀਆਂ ਅੱਖਾਂ ਤੇ ਵਿਦਿਆ ਦੇ ਹੰਕਾਰ ਦੀ ਐਨਕ ਲਾ ਕੇ ਕਦੀ ਨਾ ਪੜਿਓ। ਜਦੋਂ ਪੜ੍ਹਨਾ ਤੇ ਇੱਕ ਬਿਰਤੀ ਰੱਖ ਕੇ ਪੜਿਓ ਕਿ ਮੇਰੇ ਗੁਰੂ ਵਿੱਚ ਤੇ ਪਾਰ ਬ੍ਰਹਮ ਵਿੱਚ ਕੋਈ ਅੰਤਰ ਨਹੀਂ। ਸਮਝ ਤਾਂ ਪੈਣੀ ਏ, ਜੇ ਦਲੀਲਾਂ ਜੁਗਤੀਆਂ ਨਾਲ ਕਰਾਂਗੇ ਤੇ ਮੈਂ ਇੱਕ ਪ੍ਰਮਾਣ ਦੇਣਾ ਬਾਣੀ ਵਿੱਚੋਂ, ਭੱਟਾਂ ਦੇ ਸਵਈਏ ਤੁਸੀਂ ਸਾਰਿਆਂ ਨੇ ਪੜ੍ਹੇ। ਇੱਕ ਪਾਸੇ ਭਾਈ ਗੁਰਦਾਸ ਕਹਿੰਦੇ ਨੇ ਵੀ ਕੱਲ ਤਾਰਨ ਗੁਰੂ ਨਾਨਕ ਆਇਆ, ਵੀ ਇਸ ਕਲਯੁਗ ਦੇ ਸਮੇਂ ਵਿੱਚ ਬਾਬਾ ਜੀ ਆਏ। ਅਸੀਂ ਪੜ੍ਹਨੇ ਆ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਬਲਿਓ ਚਿਰਾਗ ਅੰਧਿਆਰ ਮੈਂ, ਗੁਰੂ ਅਰਜਨ ਦੇਵ ਕਹਿੰਦੇ ਨੇ ਸਭ ਕੱਲ ਉਧਰੀ ਇੱਕ ਨਾਮ ਧਰਮ। ਤੇ ਹਿਸਟਰੀ ਦੇ ਜਦੋਂ ਆਪਾਂ ਪੰਨੇ ਦੇਖਦੇ ਹਾਂ ਤੇ ਉੱਥੇ ਇਹ ਹੀ ਹੈ ਨਾ ਕਿ 1469 ਨੂੰ ਬਾਬਾ ਜੀ ਰਾਏ ਭੋਏ ਦੀ ਤਲਵੰਡੀ ਤੇ ਆਏ, ਮਿਹਰ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਤੇ ਭੱਟ ਕਹਿੰਦੇ ਨੇ ਬਾਬਾ ਨਾਨਕ ਜੀ ਤੈਨੂੰ ਕਬੀਰ ਨੇ ਵੀ ਗਾਇਆ ਸੀ। ਪੜ੍ਹਿਓ ਹੁਣ ਹਿਸਟਰੀ ਦੇ ਪੰਨਿਆਂ ਵੱਲ, ਦਲੀਲ ਵੱਲ ਤੱਕੀਏ। ਕਹਿੰਦੇ ਨੇ ਤੈਨੂੰ ਰਵਿਦਾਸ ਨੇ ਗਾਇਆ, ਤੈਨੂੰ ਨਾਮ ਦੇਵ ਨੇ ਗਾਇਆ, ਤੈਨੂੰ ਜੈ ਦੇਵ ਨੇ ਗਾਇਆ, ਤੈਨੂੰ ਤਰਲੋਚਨ ਨੇ ਗਾਇਆ। ਬੰਦਾ ਸੋਚਦਾ ਚਲੋ ਹੋ ਸਕਦਾ ਸਮਕਾਲੀ ਹੋਣ ਥੋੜਾ ਬਹੁਤਾ, ਕਈ ਵਾਰੀ ਵੈਸੇ ਸਮਕਾਲੀ ਹੈ ਨੀ, ਫਰਕ ਹੈ ਕੁਛ, ਚਲੋ ਮਿਲਾ ਦਿੱਤਾ ਵੀ ਉਹਨਾਂ ਗਾਇਆ। ਤੇ ਭੱਟਾ ਨੇ ਇੱਕ ਹੋਰ ਗੱਲ ਕਰ ਦਿੱਤੀ, ਕਹਿੰਦੇ ਨੇ ਬਾਬਾ ਨਾਨਕ ਜੀ ਤੁਹਾਨੂੰ ਪ੍ਰਹਿਲਾਦ ਨੇ ਗਾਇਆ, ਤੁਹਾਨੂੰ ਧਰੂ ਨੇ ਗਲਾ ਗਾਇਆ, ਤੈਨੂੰ ਜਨਕ ਨੇ ਗਾਇਆ, ਤੈਨੂੰ ਸ਼ਿਵ ਨੇ ਗਾਇਆ, ਤੈਨੂੰ ਅਨੇਕਾਂ ਇੰਦਰਾਦਕ ਆਦਿ ਨੇ ਗਾਇਆ, ਤੈਨੂੰ ਸੰਤ ਕੁਮਾਰ ਨੇ ਗਾਇਆ, ਤੇ ਲੱਖਾਂ ਉਹ ਮਹਾਂਪੁਰਸ਼ਾਂ ਨੇ ਗਾਇਆ ਜਿਹੜੇ ਇੱਕ ਖਣ ਲਾਉਂਦੇ ਨੇ ਧਰਤੀ ਤੇ ਅਸਮਾਨ ਤੋਂ ਜਾਂਦਿਆਂ। ਤੇ ਅਸਲ ਵਿੱਚ ਬੰਦਾ ਪੁੱਛੇਗਾ ਵੀ ਹੱਦ ਹੋ ਗਈ, 1469 ਨੂੰ ਬਾਬਾ ਜੀ ਦਾ ਆਗਮਨ ਹੋਇਆ ਤੇ ਜੁਗਾਂ ਪਹਿਲਾਂ ਬਾਬਾ ਜੀ ਨੂੰ ਕਿਵੇਂ ਗਾ ਲਿਆ? ਇੱਕ ਗੱਲ ਧਿਆਨ ਵਿੱਚ ਰੱਖਿਓ, ਸਾਹਿਬ ਦਾ ਇੱਕ ਬਚਨ ਪੜ੍ਹਨੇ ਆ, ਹਜ਼ੂਰ ਨੂੰ ਪੁੱਛੀਏ ਖਾਂ ਦਾਤਾ ਜਦੋਂ ਕੁਝ ਨਹੀਂ ਸੀ ਉਦੋਂ ਕੀ ਸੀ? ਹਜ਼ੂਰ ਨੇ ਬਾਣੀ ਵਿੱਚ ਕਿਹਾ ਉਦੋਂ ਘੁੱਪ ਹਨੇਰਾ ਸੀ, ਅਰਬਦ ਨਰਬਦ ਧੁੰਦੂ ਘਾਰਾ, ਧਰਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ ਨਦੀ ਨਾ ਨੀਰ ਵਹਾਏਂਦਾ। ਅਸੀਂ ਉਹ ਬਚਨ ਪੜ੍ਹਨੇ ਆ, ਪੌਣ ਨਾ ਪਾਣੀ ਓਪਤ ਖਪਤ ਨਾ ਆਵਣ ਜਾਣੀ, ਉੱਥੇ ਸਾਹਿਬ ਨੇ ਇੱਕ ਬਚਨ ਕੀਤਾ ਸੁਨ ਸਮਾਦ ਲਗਾਏਂਦਾ। ਉਦੋਂ ਕਹਿੰਦੇ ਨੇ ਨਾ ਪੰਡਿਤ ਸੀ, ਨਾ ਪੋਤੀ ਸੀ, ਨਾ ਦਿਓਰਾ ਸੀ, ਨਾ ਗਾਇਤਰੀ ਸੀ, ਨਾ ਮੁੱਲਾ ਸੀ, ਨਾ ਬਾਂਗ ਸੀ, ਨਾ ਮਸੀਤ ਸੀ। ਹੁਣ ਚੇਤੇ ਰੱਖੋ, ਇਹ ਉਡਾਰੀ ਕੌਣ ਮਾਰ ਸਕਦਾ ਹੈ? ਇੱਕ ਦਿਮਾਗੀ ਵਿਦਿਆ ਵਾਲਾ ਨਹੀਂ। ਗੁਰੂ ਨਾਨਕ ਸਾਹਿਬ ਨੂੰ ਜੇ ਬਾਣੀ ਵਿੱਚ ਪੁੱਛੀਏ ਜਦੋਂ ਕੁਝ ਵੀ ਨਹੀਂ ਸੀ, ਨਾ ਮਨੁੱਖ, ਨਾ ਹਵਾ, ਨਾ ਪਾਣੀ, ਨਾ ਨਦੀ, ਨਾ ਰੁੱਖ, ਨਾ ਦਿਓਰੇ, ਨਾ ਪੁਜਾਰੀ, ਨਾ ਪੰਡਿਤ, ਨਾ ਪੋਥੀਆਂ, ਕੁਝ ਵੀ ਨਹੀਂ ਸੀ, ਬਾਬਾ ਕਹਿੰਦਾ ਮੇਰਾ ਪਿਆਰਾ ਉਦੋਂ ਵੀ ਸੁਨ ਸਮਾਧ ਲਾ ਕੇ ਬੈਠਾ ਸੀ। ਇਸ ਗੱਲ ਨੂੰ ਸਮਝੋ ਕਿ ਜਦੋਂ ਕਾਲ ਨਹੀਂ, ਸਮਾਂ ਨਹੀਂ, ਕੁਝ ਵੀ ਨਹੀਂ, ਤੇ ਬਾਬਾ ਉਸ ਵੇਲੇ ਦੀ ਗੱਲ ਕਰਦਾ ਹੈ, ਉਦੋਂ ਸੱਚ ਜਾਣੀ ਸੁਨ ਸਮਾਧੀ ਜਿਹੜਾ ਲਾ ਕੇ ਬੈਠਾ ਸੀ ਇਹ ਉਹੀ ਆ ਜਿਹੜਾ ਉਸ ਅਵਸਥਾ ਨੂੰ ਬਿਆਨ ਪਿਆ ਕਰਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਵੀ ਦਿੱਤੇ ਨੇ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ, ਸਾਹਿਬ ਕਹਿੰਦੇ ਨੇ ਮੇਰੇ ਦਾਤਿਆਂ ਮੈਂ ਜਦੋਂ ਨਜ਼ਰ ਲਾ ਕੇ ਤੱਕਣਾ, ਤੇ ਕਈ ਵਾਰੀ ਅੱਜ ਮੈਂ ਬੈਠਾ ਬਾਣੀ ਪੜ੍ਹਾਂ ਭਾਈ ਗੁਰਦਾਸ ਦੀ, ਤੇ ਮਨ ਵਿੱਚ ਆਇਆ ਬਾਬਾ ਜਿਸ ਧਰਤੀ ਤੇ ਅੱਜ ਸਿੱਖ ਬੈਠੇ ਨੇ ਸਾਨੂੰ ਨਹੀਂ ਪਤਾ, ਥਾਂ ਥਾਂ ਤੇ ਤੇਰੇ ਨਿਸ਼ਾਨ ਝੁਲਦੇ ਨੇ, ਬਾਣੀ ਪੜ੍ਹੀ ਜਾਂਦੀ ਏ, ਕੀਰਤਨ ਹੁੰਦੇ ਨੇ, ਕਈ ਐਸੇ ਗੁਰਦੁਆਰੇ ਨੇ ਜਿੱਥੇ ਦਿਨ ਰਾਤ ਹੀ ਇੱਥੇ ਪੱਛਮ ਵਿੱਚ ਦਿਨ ਰਾਤ ਬਾਣੀ ਦਾ ਪ੍ਰਵਾਹ ਚੱਲਦਾ ਹੈ। ਤੇ ਕਈ ਵਾਰੀ ਸੱਜਣ ਪੁੱਛਦੇ ਨੇ ਬਾਬੇ ਦੇ ਕਦੀ ਚਰਨ ਪਏ ਹੋਣਗੇ? ਜੇ ਸੱਚ ਪੁੱਛੋ, ਭਾਈ ਗੁਰਦਾਸ ਕਹਿੰਦਾ ਹੈ ਕਿ ਜਿੰਨੀ ਧਰਤੀ ਏ ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚੋਂ ਕੋਈ ਵੀ ਖਾਲੀ ਨਹੀਂ ਗਈ। ਭਾਈ ਸਾਹਿਬ ਦਾ ਇੱਕ ਬਚਨ ਹੁੰਦਾ, ਕਹਿੰਦੇ ਨੇ ਬਾਬੇ ਡਿੱਠੀ ਪ੍ਰਿਥਵੀ ਨਵਾਂ ਖੰਡ ਜਿੱਥੋਂ ਤੱਕ ਆਹੀ। ਇਹਦਾ ਮਤਲਬ ਜਿੱਥੋਂ ਤੱਕ ਧਰਤੀ ਸੀ ਤੇ ਬਾਬੇ ਦੀ ਪਹੁੰਚ ਅੱਗੇ ਗਈ, ਭਾਵੇਂ ਸਨ ਫਰਾਂਸਿਸਕੋ ਤੋਂ ਅੱਗੇ ਸਮੁੰਦਰ ਲੱਗਦਾ, ਬਾਬੇ ਦੀ ਨਜ਼ਰ ਇੱਥੇ ਵੀ ਟਿਕੀ। ਬਾਬੇ ਡਿੱਠੀ ਪ੍ਰਿਥਵੀ ਨਵਾਂ ਖੰਡ ਜਿੱਥੋਂ ਤੱਕ ਆਈ, ਫਿਰ ਜੜਿਆ ਚਾਹੇ ਸੁਮੇਰ ਪਰ ਸਿੱਧ ਮੰਡਲੀ ਨਦਰੀ ਆਈ। ਉਸ ਹਜ਼ੂਰ ਨੇ ਕਿਹਾ, ਕਹਿੰਦੇ ਨੇ ਅਸੰਖ ਨਾਵ ਅਸੰਖ ਥਾਂ, ਅਸੰਖਾ ਨਾਵ ਨੇ ਅਸੰਖਾ ਥਾਂ ਨੇ ਮੇਰੇ ਦਾਤਿਆਂ, ਅਗੰਮ ਅਗੰਮ ਅਸੰਖ ਲੋਕ ਅਸੰਖ ਲੋਕ ਨੇ ਜਿੱਥੋਂ ਤੱਕ ਬੰਦੇ ਦੀ ਪਹੁੰਚ ਨਹੀਂ ਪਰ ਤੇਰੀ ਕਿਰਪਾ ਉੱਥੇ ਵੀ ਵਰਦੀ ਪਈ। ਇਹ ਗੱਲ ਦਸਤਗੀਰ ਨੇ ਕਹੀ ਸੀ ਬਗਦਾਦ ਦੀ ਧਰਤੀ ਤੇ। ਜਦੋਂ ਹਜ਼ੂਰ ਨਾਲ ਗੱਲਬਾਤ ਹੋਈ ਤੇ ਸਤਿਗੁਰੂ ਦੇ ਸਾਹਮਣੇ ਉਹ ਝੁਕਿਆ, ਉਹਦੇ ਅੰਦਰ ਨੂੰ ਬਾਣੀ ਨੇ ਸਾਹਿਬ ਦੇ ਚਿਹਰੇ ਨੇ ਪ੍ਰਭਾਵਿਤ ਕੀਤਾ। ਉੱਥੇ ਕਿਹਾ ਸੀ ਦਸਤਗੀਰ ਨੇ, ਕਈ ਵਾਰੀ ਬੰਦਾ ਅੰਦਰੋਂ ਮੰਨ ਜਾਂਦਾ ਹੈ ਤੇ ਬਾਹਰੋਂ ਜਦੋਂ ਸ਼ਰ੍ਹਾਂ ਦੀ ਪੂਛਲ ਲੱਗੀ ਹੁੰਦੀ ਹੈ ਨਾ, ਸੋਚਦਾ ਜੇ ਝੁਕ ਗਿਆ ਤੇ ਲੋਕੀ ਕੀ ਕਹਿਣਗੇ। ਅੰਦਰੋਂ ਦਸਤਗੀਰ ਦਾ ਮਨ ਕਹਿੰਦਾ ਸੀ ਇਹ ਖੁਦਾ ਏ, ਚੇਤੇ ਰੱਖਣਾ, ਬਾਹਰੋਂ ਮੂੰਹ ਤੱਕ ਕੇ ਕਹਿੰਦਾ ਸੀ ਜੇ ਮੈਂ ਅੱਜ ਝੁਕ ਗਿਆ ਤੇ ਬਣੇਗਾ ਕਿ ਲੋਕ ਕੀ ਕਹਿਣਗੇ। ਵਿਰਲੇ ਹੁੰਦੇ ਨੇ ਜਿਹੜੇ ਸ਼ਰ੍ਹਾਂ ਦੀਆਂ ਜੰਜੀਰਾਂ ਨੂੰ ਤੋੜ ਕੇ ਸੱਚ ਦੀ ਗੱਲ ਕਰਦੇ। ਅਸਾਈ ਮੀਆਂ ਮੀਰ ਨੇ ਇਹੀ ਸ਼ਬਦ ਲਾਹੌਰ ਕਿਹਾ ਸੀ, ਜਿੱਦਣ ਗੁਰੂ ਹਰਗੋਬਿੰਦ ਸਾਹਿਬ ਗਏ ਤੇ ਸਾਈਂ ਮੀਆਂ ਮੀਰ ਨੇ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਹਜ਼ੂਰ ਘੋੜੇ ਤੋਂ ਉਤਰਨ ਲੱਗੇ, ਸਾਈਂ ਮੀਆਂ ਮੀਰ ਨੇ ਥੱਲੇ ਸਿਰ ਕਰ ਦਿੱਤਾ ਸੀ। ਕਹਿਣ ਲੱਗਾ, ਸਾਈਆਂ ਆਪਣੇ ਚਰਨ ਧਰਤੀ ਤੇ ਰੱਖਣ ਤੋਂ ਪਹਿਲਾਂ ਮੇਰੇ ਸਿਰ ਤੇ ਰੱਖ ਦੇ। ਤੇ ਉਸ ਵਕਤ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਨੇ, ਕਿਉਂ? ਕਹਿੰਦਾ ਮੈਂ ਤੇਰੀ ਮਿਹਰ ਲੈਣੀ ਹੈ। ਸਾਹਿਬ ਨੇ ਕਿਰਪਾ ਕੀਤੀ, ਜਦੋਂ ਸਤਿਗੁਰੂ ਦੇ ਚਰਨ ਸਪਰਸ਼ ਕੀਤੇ ਨੇ, ਸੀਸ ਥੱਲੇ ਕੀਤਾ, ਜਿਹੜੇ ਚੇਲੇ ਸਨ ਡੇਰੇ ਵੀ ਜਾ ਕੇ ਕਹਿੰਦੇ ਨੇ ਘਰ ਛੱਡਿਆ ਸੀ ਤੇਰੀ ਖਾਤਰ, ਵੀ ਕਿਤੇ ਖੁਦਾ ਨਾਲ ਮਿਲੇਗਾ, ਕਿਤੇ ਰੱਬ ਨਾਲ ਗੱਲਬਾਤ ਹੋਏਗੀ, ਸਾਨੂੰ ਕੀ ਪਤਾ ਸੀ ਤੂੰ ਕਾਫਰਾਂ ਦੇ ਗੁਰੂ ਅੱਗੇ ਝੁੱਕ ਕੇ ਉਹਦੇ ਪੈਰਾਂ ਥੱਲੇ ਆਪਣੇ ਸਿਰ ਰੱਖਣਾ। ਉਹ ਕਹਿੰਦਾ ਤੁਸੀਂ ਆਏ ਕਾਹਦੇ ਵਾਸਤੇ ਸੀ ਮੇਰੇ ਕੋਲ? ਤੇ ਚੇਲੇ ਕਹਿੰਦੇ ਖੁਦਾ ਲਈ। ਕਹਿੰਦਾ ਸੱਚ ਪੁੱਛੋ, ਜਦੋਂ ਜੁੰਮੇ ਵਾਲੇ ਦਿਨ ਕਿਤੇ ਅੰਦਰ ਟਿਕਦਾ, ਖੁਦਾ ਦੇ ਸਿੰਘਾਸਨ ਤੇ ਇਹਦੇ ਤੋਂ ਬਿਨਾਂ ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਇਹਦਾ ਮਤਲਬ ਉਹਨੇ ਸ਼ਰ੍ਹਾਂ ਦੀ ਜੰਜੀਰ ਤੋੜੀ, ਭੀਖਣ ਸ਼ਾਹ ਨੇ ਤੋੜੀ, ਕਹਿੰਦੇ ਨੇ ਦਸਤਗੀਰ ਅੰਦਰੋਂ ਧੂਹ ਪੈਂਦੀ ਏ ਖੁਦਾ ਦਾ ਨੂਰ ਏ ਤੇ ਬਾਹਰੋਂ ਸ਼ਰ੍ਹਾਂ ਕਹਿੰਦੀ ਏ ਝੋਕਿਆ ਤੇ ਚੇਲੇ ਕੀ ਕਹਿਣਗੇ। ਚੇਲਿਆਂ ਨੂੰ ਲਿਆਇਆ ਕਹਿੰਦਾ ਸੰਗਸਾਰ ਕਰੋ, ਪੱਥਰ ਮਾਰਨ ਵਾਲੇ ਸੁੰਨ ਹੋ ਗਏ, ਪੱਥਰ ਮਾਰਨ ਵਾਲੇ ਦਰਸ਼ਨ ਕਰਦੇ ਨੇ ਹੱਥੋਂ ਹੱਥਾਂ ਵਿੱਚੋਂ ਪੱਥਰ ਛੁੱਟ ਗਏ। ਤੇ ਕਹਿੰਦੇ ਨੇ ਫਿਰ ਚਰਚਾ ਆਰੰਭ ਹੋਈ। ਹਜ਼ੂਰ ਨੂੰ ਕਹਿੰਦਾ ਬਾਕੀ ਤੇ ਗੱਲਾਂ ਤੇਰੀਆਂ ਠੀਕ ਨੇ, ਕੁਝ ਕਹਿੰਦੇ ਨੇ ਤਿੰਨ ਲੋਕ ਨੇ, ਤਰਲੋਕ ਆਪਾਂ ਸ਼ਬਦ ਵਰਤਨੇ ਆ, ਕੁਝ ਕਹਿੰਦੇ ਨੇ ਸੱਤ ਆਕਾਸ਼ ਤੇ ਸੱਤ ਪਤਾਲ ਨੇ ਤੇ ਸਾਡੀ ਫਿਲਾਸਫੀ ਕਹਿੰਦੀ ਏ ਤੇ ਖੁਦਾ ਦਾ ਘਰ ਜਿਹੜਾ ਸੱਤਵੇਂ ਆਕਾਸ਼ ਤੇ ਵੀ। ਤੁਸੀਂ ਇੱਥੇ ਆ ਕੇ ਕਹਿ ਦਿੱਤਾ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਨੇ ਏਡਾ ਵੱਡਾ ਕੁਫਰ, ਇਸ ਝੂਠ ਨੂੰ ਕੋਈ ਮੰਨਣ ਲਈ ਤਿਆਰ ਨਹੀਂ। ਤੇ ਸਾਹਿਬ ਨੇ ਉੱਥੇ ਇੱਕ ਗੱਲ ਕਹੀ, ਕਹਿਣ ਲੱਗੇ ਪੀਰ ਜੀ ਤੁਸੀਂ ਵੀ ਸੱਚੇ ਹੋ ਤੇ ਮੈਂ ਵੀ ਸੱਚਾ ਵਾਂ। ਉਹ ਕਹਿੰਦਾ ਇਹ ਕਿਵੇਂ ਹੋ ਗਿਆ, ਤੁਸੀਂ ਵੀ ਸੱਚੇ ਤੇ ਮੈਂ ਵੀ ਸੱਚਾ? ਹਜ਼ੂਰ ਕਹਿੰਦੇ ਨੇ ਆਪੋ ਆਪਣੀ ਨਜ਼ਰ ਏ, ਜਿਹਨੂੰ ਰੱਬ ਨੇ ਅੱਖਾਂ ਵਿੱਚ ਵੇਖਣ ਦੀ ਤਾਕਤ ਕੇਵਲ ਤਿੰਨਾਂ ਲੋਕਾਂ ਤੇ ਦਿੱਤੀ ਉਹਦੇ ਵਾਸਤੇ ਤਿੰਨ ਤੇ ਆ ਕੇ ਗਿਣਤੀ ਖਤਮ ਹੋ ਗਈ। ਜਿਹਨੂੰ ਰੱਬ ਨੇ ਤਾਕਤ ਦਿੱਤੀ ਸੱਤਾ ਚੌਦਾਂ ਤਬਕਾਂ ਲਈ ਉੱਥੇ ਆ ਕੇ ਉਹਦੀ ਨਜ਼ਰ ਖਤਮ ਹੋ ਗਈ, ਤੇ ਜਿਹਨੂੰ ਉਹਨੇ ਇੱਕ ਅੱਖ ਪੁਰਖ ਵਿੱਚ ਲੱਖਾਂ ਦਿਖਾ ਦਿੱਤੇ, ਹੁਣ ਫਿਰ ਲੱਖਾਂ ਦੀ ਗੱਲ ਕਰੇਗਾ ਸੱਤਾ ਦੀ ਨਹੀਂ। ਕਹਿਣ ਲੱਗਾ ਵਿੱਚ ਜਾਏਗਾ ਉੱਥੇ ਬਾਬੇ ਦਾ ਬੋਲ ਬਾਲਾ ਮਿਲੇਗਾ। ਭਾਈ ਗੁਰਦਾਸ ਜੀ ਬਚਨ ਕਰਦੇ ਨੇ ਪੁੱਛਿਆ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਅਤਾਈ ਦਾ ਅਰਥ ਹੁੰਦਾ ਯਾਰੀ ਕਲਾ ਵਾਲਾ। ਪੁੱਛਿਆ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਂ ਮਾਤ ਦਿਖਲਾਈ, ਪਾਤਾਲਾ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ। ਕਹਿੰਦਾ ਓੜਕ ਕਰ ਦਿੱਤੇ ਹੀ, ਪਤਾਲਾ ਲੱਖ ਤੇ ਲੱਖ ਆਕਾਸ਼ ਪਿਆ ਦੱਸ ਮੈਂ, ਜਿਹੜੇ ਸਾਹਿਬ ਨੇ ਕਿਹਾ ਨਾ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ਼, ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ, ਕਹਿਣ ਲੱਗੇ ਸਹਿਤ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼। ਕਹਿੰਦੇ ਕਿੰਨਾ ਕੁ ਲਿਖੇਗਾ, ਤੇਰੀਆਂ ਲਿਖਣ ਵਾਲੀਆਂ ਕਿਤਾਬਾਂ ਤੇ ਕਲਮਾਂ ਹੀ ਖਤਮ ਹੋ ਜਾਣੀਆਂ ਨੇ, ਤੇਰੀ ਗਿਣਤੀ ਮੁੱਕ ਜਾਣੀ, ਜਦੋਂ ਲੇਖ ਹੀ ਮੁੱਕ ਗਿਆ ਫਿਰ ਕੀ ਲਿਖੇਗਾ। ਕਹਿਣ ਲੱਗੇ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਂ ਮਾਤ ਦਗਲਾਈ, ਪਾਤਾਲਾਂ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ। ਕਹਿਣ ਲੱਗੇ ਫਿਰ ਦੁਰਾਇਨ ਦਸਤਗੀਰ, ਅਸਾਂ ਵੀ ਦੇਖਾਂ ਜੋ ਤੋਏ ਪਾਈ, ਕਹਿੰਦੇ ਦਿਖਾ ਫਿਰ ਸਾਨੂੰ। ਹਜ਼ੂਰ ਨੇ ਕਿਹਾ ਸਜਣਾ ਤੈਨੂੰ ਨਹੀਂ। ਕਹਿੰਦਾ ਹੋਰ ਕਿਨੂੰ? ਸਾਹਿਬ ਕਹਿੰਦੇ ਤੇਰੇ ਅੰਦਰ ਚੜੀ ਏ ਸ਼ਰ੍ਹਾਂ ਦੀ ਮੈਲ, ਜੇ ਦਿਖਾ ਦਿੱਤੀ ਤੂੰ ਫਿਰ ਵੀ ਮੁੱਕਰ ਜਾਣਾ, ਕਿਉਂਕਿ ਤੇਲਿਆਂ ਸਾਹਮਣੇ ਤੂੰ ਨੀਵਾਂ ਹੋਵੇਂਗਾ, ਤੂੰ ਫਿਰ ਵੀ ਕਹਿਣਾ ਮੈਂ ਕੁਝ ਨੀ ਦੇਖਿਆ। ਕਹਿਣ ਲੱਗੇ ਕਿਨੂੰ? ਕਹਿੰਦੇ ਤੇਰੇ ਪੁੱਤਰ ਨੂੰ ਦਿਖਾਣਾ ਵਾ। ਭਾਈ ਗੁਰਦਾਸ ਕਹਿੰਦੇ ਨਾਲ ਲਿੱਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਹੁਣ ਹਵਾਈ ਦਰ ਤੇ ਆਸਮਾਨ। ਕਹਿਣ ਲੱਗੇ ਅਸਮਾਨ ਨੂੰ ਲੈ ਤੇਰੇ ਅੱਖਾਂ ਨੇਤਰ ਬੰਦ ਕਰਾਏ। ਹੁਣ ਕਈ ਸੱਜਣ ਕਹਿਣਗੇ ਲਓ ਜੀ ਇਹ ਅੱਖਾਂ ਮੀਟਣ ਵਾਲੀ ਕਰਾਂ ਮਾਤ, ਇਹ ਤੇ ਕੁਝ ਹੈ ਹੀ ਨਹੀਂ। ਨਹੀਂ ਪਿਆਰਿਓ, ਮੈਂ ਫਿਰ ਅਰਜ ਕਰਾਂ, ਇੱਥੇ ਵੀ ਉਹੀ ਗੱਲ ਢੁਕਦੀ, ਆਪੋ ਆਪਣੀ ਨਜ਼ਰ ਹੈ ਨਾ। ਕਿਸੇ ਨੂੰ ਬਾਬਾ ਕੇਵਲ ਵਿਅਕਤੀ ਨਜ਼ਰ ਹੁੰਦਾ ਤੇ ਕਿਸੇ ਨੂੰ ਗੁਰੂ ਨਾਨਕ ਪਰਮੇਸ਼ਵਰ ਨਜ਼ਰ ਹੁੰਦਾ। ਕਹਿਣ ਲੱਗੇ ਨਾਲ ਲਿੱਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਫਿਰ ਹੋਇਆ ਕਿ ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ, ਅੱਖ ਝਮਕਣ ਦੀ ਦੇਰ ਏ ਸਭ ਕੋਈ ਦਿਖਾ ਦਿੱਤਾ। ਤੇ ਕਹਿੰਦੇ ਨੇ ਜਦੋਂ ਪਤਾਲ ਵਿੱਚ ਗਏ ਤੇ ਜਦੋਂ ਸਾਹਿਬ ਉੱਥੇ ਪਹੁੰਚੇ ਨੇ, ਭਾਈ ਗੁਰਦਾਸ ਕਹਿੰਦੇ ਨੇ ਅੱਗੇ ਉੱਥੇ ਵੀ ਬਾਣੀ ਦਾ ਪ੍ਰਵਾਹ ਸੀ, ਉੱਥੇ ਵੀ ਸੰਗਤ ਸੀ। ਹਜ਼ੂਰ ਗਏ ਉੱਠ ਕੇ ਇਕੱਠੇ ਹੋਏ ਤੇ ਚਰਨਾਂ ਤੇ ਲੋਕ ਡਿੱਗੇ ਤੇ ਸਾਹਿਬ ਨੇ ਕਿਹਾ ਪੀਰ ਦੇ ਪੁੱਤਰ ਨੂੰ, ਬੇਟਾ ਆ ਲੈ ਪਕੜ ਚਿੱਪੀ, ਚਿੱਪੀ ਵਿੱਚ ਪਾ ਪ੍ਰਸ਼ਾਦ, ਆਪਣੇ ਬਾਪੂ ਦੀ ਜਾ ਕੇ ਤਲੀ ਤੇ ਰੱਖੀ, ਕਿਉਂਕਿ ਨਿਸ਼ਾਨੀ ਦੇਖ ਕੇ ਤੈਨੂੰ ਭਰੋਸਾ ਆ ਜਾਏਗਾ। ਕਹਿਣ ਲੱਗੇ ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਕ ਵੀ ਸ਼ਬਦ ਕਲਾਈ, ਭਰ ਕਚਕੋਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ। ਕਹਿਣ ਲੱਗੇ ਯਾਰ ਕਲਾ ਨਾ ਛਪੈ ਛਪਾਈ, ਹਜ਼ੂਰ ਕਹਿੰਦੇ ਨੇ ਸੱਚ ਏ, ਦਸਤਗੀਰ ਦੀ ਨਿਸ਼ਾ ਹੋਈ, ਚਰਨਾਂ ਤੇ ਡਿੱਗਿਆ। ਸਤਿਗੁਰੂ ਕਹਿੰਦੇ ਨੇ ਆਪਣੀ ਛੋਟੀ ਜੀ ਖੋਮੇ ਤੋਂ ਉੱਪਰ ਉੱਠ, ਉਸ ਪਰਮੇਸ਼ਵਰ ਨੇ ਬਹੁਤ ਕੁਝ ਰੱਖਿਆ, ਅਸੰਖ ਨਾਵ ਅਣਗਿਣਤ ਨੇ, ਜਿਨ੍ਹਾਂ ਦੇ ਵੱਖ ਵੱਖ ਨਾਂ ਨੇ। ਹੁਣ ਪੱਥਰ ਏਕੇ ਨਾਂ ਕਿੰਨੇ ਨੇ, ਪਾਰਸ ਵੀ ਉਹਨੂੰ ਕਹਿੰਦੇ ਆ, ਹੀਰਾ ਵੀ ਉਹਨੂੰ ਕਹਿੰਦੇ ਆ, ਮਾਣਕ ਵੀ ਉਹਨੂੰ ਕਹਿ ਦਿੰਦੇ ਆ, ਪੁਖਰਾਜ ਵੀ ਉਹਨੂੰ ਕਹਿ ਦਿੰਦੇ ਆ, ਬਨਸਪਤੀ ਏਕੇ, ਸ਼ਬਦ ਫਲ ਏਕੇ, ਇੱਕ ਫਲ ਵਿੱਚ ਕਿੰਨੇ ਨਾਂ ਆ ਗਏ, ਕਿਸੇ ਨੂੰ ਅੰਗੂਰ ਕਹਿ ਦਿੱਤਾ, ਅਮਰੂਦ ਕਹਿ ਦਿੱਤਾ, ਅੰਬ ਕਹਿ ਦਿੱਤਾ, ਕੇਲਾ ਕਹਿ ਦਿੱਤਾ। ਕਹਿਣ ਲੱਗੇ ਇਹਨਾਂ ਦੀ ਗਿਣਤੀ ਕਰੀ ਜਾਣ, ਗਿਣਤੀ ਨੇ ਅਸੰਖ ਥਾਨ ਤੇ ਅਸੰਖ ਹੀ ਥਾਂ ਨੇ। ਸਾਹਿਬ ਕਹਿੰਦੇ ਨੇ ਅਗੰਮ ਅਗੰਮ ਅਸੰਖ ਲੋ, ਪਰ ਚੇਤੇ ਰੱਖੀ ਜਿਹੜੀ ਗੱਲ ਸਾਹਿਬ ਕਹਿੰਦੇ ਨੇ ਮੈਂ ਕਹਿ ਚੱਲਿਆ, ਤੇਰੀ ਸੋਚ ਤੋਂ ਪਰੇ ਦੀ ਗੱਲ ਹੋ ਸਕਦਾ ਤੂੰ ਮੰਨਣ ਵਿੱਚ ਨਾ ਆਵੇ, ਉੱਥੋਂ ਤੱਕ ਤੇਰੇ ਮਨ ਦੀ, ਤੇਰੇ ਨੇਤਰਾਂ ਦੀ, ਤੇਰੇ ਇੰਦਰੀਆਂ ਦੀ ਪਹੁੰਚ ਨਹੀਂ। ਹਜ਼ੂਰ ਕਹਿੰਦੇ ਨੇ ਅਸੰਖ ਕਹਿ, ਸਿਰ ਭਾਰ ਹੋਏ। ਜਦੋਂ ਅਸੰਖਾਂ ਕਹਿੰਦੇ ਹਾਂ, ਅਸੰਖ ਕਹਿ ਨਾਲ ਵੀ ਸਿਰ ਭਾਰ ਹੋਏ, ਸਿਰ ਤੇ ਬੋਝ ਪੈਂਦਾ, ਭਾਰ ਚੜਦਾ, ਪਾਪ ਲੱਗਦਾ। ਹੁਣ ਜੇ ਪੁੱਛੀਏ ਮਹਾਰਾਜ ਤੁਸੀਂ ਉੱਤੇ ਦੋ ਪੌੜੀਆਂ ਵਿੱਚ ਅਸੰਖ ਅਸੰਖ ਹੀ ਕੂਕਦੇ ਆਏ ਤੇ ਕੀ ਗੱਲ ਬਣ ਗਈ? ਆਪ ਹੀ ਤੁਸੀਂ ਕਹਿੰਦੇ ਗਏ ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ। ਆਪ ਹੀ ਤੁਸੀਂ ਕਿਹਾ ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਕੋਰ। ਇੱਥੇ ਆ ਕੇ ਬੰਦ ਲਾ ਦਿੱਤਾ ਅਸੰਖ ਕਹਿ ਸਿਰ ਭਾਰ ਹੋਏ। ਕਹਿੰਦੇ ਨੇ ਅਸੰਖ ਕਹਿਣ ਨਾਲ ਵੀ ਸਿਰ ਤੇ ਭਾਰ ਚੜਦਾ। ਇੱਥੇ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਅਰਥ ਕਰਦੇ ਨੇ, ਕਾਦਰ ਦੀ ਕੁਦਰਤ ਦੀ ਵਿਚਾਰ ਕਰਨੀ ਮਾੜੀ ਗੱਲ ਨਹੀਂ। ਵਿਚਾਰ ਕਰਨ ਤੋਂ ਬਾਅਦ ਹਾਂ ਵਿੱਚ ਬਹਿ ਜਾਣਾ ਕਿ ਜਿੰਨਾ ਕੁਝ ਮੈਂ ਗਿਣ ਲਿਆ ਇਸ ਤੋਂ ਅੱਗੇ ਨਹੀਂ। ਕਹਿੰਦੇ ਇਹ ਬਿਰਤੀ ਰੱਖ ਕੇ ਗਿਣਤੀ ਕਰਨੀ ਹੋਮੇ ਦੀ ਪੰਡ ਸਿਰ ਤੇ ਬਾਈ। ਅਸੰਖ ਕਹੇ ਸਿਰ ਭਾਰ ਹੋਏ। ਜੇ ਅੰਦਰ ਦੀ ਹੋਮੇ ਲੈ ਕੇ ਤੂੰ ਕਹਿ ਦੇ ਕਿ ਜੋ ਕੁਝ ਮੈਂ ਗਿਣਤੀ ਮਿਣਤੀ ਕੀਤੀ ਬਸ ਇੱਥੋਂ ਤੱਕ, ਸਾਹਿਬ ਕਹਿੰਦੇ ਨੇ ਇਹ ਤੇਰੀ ਅਗਿਆਨਤਾ। ਸਤਿਗੁਰੂ ਫਿਰ ਇੱਕ ਕਿਰਪਾ ਕਰ, ਜੇ ਉਹਨੇ ਕੋ ਇੰਨੇ ਬ੍ਰਹਿਮੰਡ ਸਾਜੇ ਨੇ, ਇੰਨੀਆਂ ਧਰਤੀਆਂ ਨੇ, ਇੰਨੇ ਜੀਵ ਨੇ, ਤੇ ਇੱਕ ਮਿਹਰ ਕਰਕੇ ਦੱਸ ਦਿਓ ਦੀ ਸਿਫਤ ਕਿਵੇਂ ਕਰੀਦੀ। ਹਜ਼ੂਰ ਨੇ ਫਿਰ ਅਗਲਾ ਸਬਜੈਕਟ ਆਰੰਭ ਕੀਤਾ, ਕਹਿਣ ਲੱਗੇ ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ, ਗਿਆਨ ਗੀਤ ਗੁਣ ਗਾ। ਹੁਣ ਅਖਰੀ ਦਾ ਅਰਥ ਆਪਾਂ ਕਰਨੇ ਆ ਮੁੱਖ ਤੋਂ ਨਿਕਲੇ ਹੋਏ ਬਚਨ। ਅਖਰੀ ਦਾ ਅਰਥ ਆਪਾਂ ਕਰਾਂਗੇ ਉਹ ਵਿਦਿਆ ਜਿਹੜੀ ਸਾਡੇ ਅੰਦਰ ਦੇ ਬਲਬਲਿਆਂ ਨੂੰ ਬੋਲ ਕੇ ਤੇ ਲਿਖ ਕੇ ਦੁਨੀਆਂ ਵਿੱਚ ਪ੍ਰਤੱਖ ਕਰੇ। ਸਾਹਿਬ ਕਹਿੰਦੇ ਨੇ ਜਦੋਂ ਉਹਦੇ ਨਾਮ ਨੂੰ ਜਪਿਆ ਜਾਣੇ ਉਦੋਂ ਵੀ ਅੱਖਰਾਂ ਨਾਲ, ਕਹਿੰਦੇ ਨੇ ਜਦੋਂ ਉਹਦੀ ਕਿਸੇ ਨੇ ਸਿਫਤ ਸਲਾਹ ਕਰਨੀ ਏ ਉਦੋਂ ਵੀ ਅੱਖਰਾਂ ਦੇ ਨਾਲ, ਜਦੋਂ ਕਿਸੇ ਨੇ ਉਹਦੇ ਗੀਤ ਗਾਣੇ ਨੇ ਉਦੋਂ ਵੀ ਅੱਖਰਾਂ ਦੇ ਨਾਲ। ਕਹਿੰਦੇ ਨੇ ਉਹ ਅੱਖਰ ਗਾਈ ਜਿਹਦੇ ਨਾਲ ਤੇਰੀ ਪਿਆਰੇ ਨਾਲ ਸਾਂਝ ਬਣ ਜਾਏ, ਤੇ ਅਣਗਿਣਤ ਅੱਖਰ ਨੇ। ਭਾਈ ਸਾਹਿਬ ਨੇ ਵੀ ਬਚਨ ਕੀਤੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਹਜ਼ੂਰ ਅੱਖਰ ਸ਼ਬਦ ਰੱਬ ਲਈ ਵੀ ਵਰਤਦੇ ਨੇ। ਆਪਾਂ ਪੜ੍ਹਨੇ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸ ਨਾਨਕ ਹੋਤ ਨਿਹਾਲ। ਕਹਿਣ ਲੱਗੇ ਦ੍ਰਿਸ਼ਟਮਾਨ ਜਿੰਨਾ ਵੀ ਆਪਾਂ ਤੱਕਣੇ ਪਏ ਹਾਂ ਇਹ ਸਾਰਾ ਅੱਖਰ ਦੇ ਅੰਦਰ ਏ, ਪਰ ਰੱਬ ਇੱਕ ਐਸਾ ਜਿਹੜਾ ਅੱਖਰ ਤੋਂ ਉੱਪਰ ਏ। ਭਾਈ ਸਾਹਿਬ ਨੇ ਬਚਨ ਕਹਿ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ, ਕਹਿਣ ਲੱਗੇ ਬਾਵਨ ਅੱਖਰ ਲੋਕ ਤ੍ਰੈ ਸਭ ਕੁਛ ਇਨਹੀ ਮਾਹੇ, ਇਹ ਅੱਖਰ ਖਿਰ ਜਾਹੇਂਗੇ ਉਹ ਅੱਖਰ ਇਨ ਮੈਂ ਨਾਹੀਂ। ਹੁਣ ਕਦੀ ਇਸ ਪੰਕਤੀ ਦੇ ਅਰਥ ਕਰੀਏ। ਕਹਿੰਦੇ ਨੇ ਜੋ ਕੁਝ ਦੁਨੀਆਂ ਵਿੱਚ ਕਿਹਾ ਜਾਂਦਾ ਉਹ ਅੱਖਰਾਂ ਵਿੱਚ ਕਹਿੰਦੇ ਆ, ਅੱਖਰਾਂ ਵਿੱਚ ਬਿਆਨ ਕਰਨੇ ਆ। ਬਾਵਨ ਅੱਖਰ ਅੱਛਰ ਲੋਕ ਤ੍ਰੈ, ਉਹਨਾਂ ਨੇ ਸ਼ਬਦ ਤ੍ਰੈ ਲੋਕ ਵਰਤੇ ਵੀ ਜਿੰਨਾ ਬ੍ਰਹਿਮੰਡ ਏ। ਕਹਿੰਦੇ ਨੇ ਕੇਵਲ ਇੱਥੇ ਅੱਖਰ ਨਹੀਂ, ਕਿਤੇ ਵੀ ਚਲਾ ਜਾ ਉਹਨਾਂ ਦੀ ਬੋਲੀ ਵੱਖਰੀ, ਉਹਨਾਂ ਦੇ ਅੱਖਰ ਵੱਖਰੇ ਨੇ। ਬਾਵਨ ਅੱਛਰ ਲੋਕ ਤ੍ਰੈ ਸਭ ਕੁਛ ਇਨਹੀ ਮਾਹੇ, ਇਹ ਅੱਖਰ ਖਿਰ ਜਾਹੇਂਗੇ, ਖਿਰ ਜਾਏ ਦਰ ਤੇ ਖਤਮ ਹੋ ਜਾਣਗੇ। ਓਏ ਅੱਖਰ ਇਨਮੈ ਨਾਹੀ, ਇਹਨਾਂ ਅੱਖਰਾਂ ਨਾਲ ਤੂੰ ਸਿਫਤ ਕਰਕੇ ਪਹੁੰਚ ਸਕਣੇ, ਪਰ ਇੱਕ ਅਨਭਵ ਦੀ ਅਵਸਥਾ ਐਸੀ ਏ ਜਿੱਥੇ ਆ ਕੇ ਅੱਖਰ ਵੀ ਖਤਮ ਹੋ ਜਾਂਦੇ, ਅੱਖਰ ਵੀ ਜਿਹੜੇ ਨੇ ਉਹ ਨਜ਼ਰ ਨਹੀਂ ਆਉਂਦੇ। ਇਹ ਅੱਖਰ ਲਿਖੇ ਜਾ ਸਕਦੇ ਨੇ, ਮੇਟੇ ਜਾ ਸਕਦੇ ਨੇ। ਇੱਕ ਵਿਦਵਾਨ ਨੇ ਬੜਾ ਸੋਹਣਾ ਇਹਦੀ ਉਦਾਹਰਨ ਦਿੱਤੀ, ਕਹਿੰਦਾ ਅਸਮਾਨ ਤੇ ਚੰਦਰਮਾ, ਕਹਿੰਦਾ ਚੰਦਰਮਾ ਅਸਲੀਅਤ ਏ ਤੇ ਝੀਲ ਵਿੱਚ ਚੰਦਰਮਾ ਦਾ ਜਿਹੜਾ ਪਰਛਾਵਾ ਉਹ ਮਾਨੋ ਉਹਦੇ ਅੱਖਰ ਨੇ। ਕਹਿੰਦਾ ਅਸਮਾਨ ਤੇ ਚੰਦਰਮਾ ਸੱਚਾ ਹੈ, ਝੀਲ ਦਾ ਪਾਣੀ ਗਿੱਲੇਗਾ ਤੇ ਚੰਦਰਮਾ ਦੇ ਟੁਕੜੇ ਹੋ ਜਾਣਗੇ, ਅਸਮਾਨ ਵਿੱਚ ਹੱਥ ਮਾਰੋਗੇ ਤੇ ਚੰਦਰਮਾ ਨੇ ਰਹਿਣਾ ਹੈ, ਕਿਉਂਕਿ ਉਹ ਚੰਦਰਮਾ ਨੇ ਸਾਡੇ ਹੱਥ ਨਾਲ ਟੁਕੜੇ ਨਹੀਂ ਹੋਣਾ। ਕਹਿੰਦੇ ਨੇ ਜਿਹੜਾ ਉਹ ਅੱਖਰ ਸੱਚਾ ਹੈ ਉਹ ਚੰਦਰਮਾ ਦੀ ਤਰ੍ਹਾਂ, ਤੇ ਜਿਹੜੇ ਅੱਖਰ ਅਸੀਂ ਬਿਆਨ ਕਰਨੇ ਆ, ਭਗਤ ਸਾਹਿਬ ਕਹਿੰਦੇ ਨੇ ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨ ਮੈਂ ਨਾਹੀਂ। ਫਿਰ ਅੱਗੇ ਕਹਿੰਦੇ ਨੇ ਜਹਾਂ ਬੋਲ ਤੈ ਅੱਖਰ ਆਵਾ, ਜੈ ਅਬੋਲ ਤੈ ਮਨ ਨਾ ਖਰਾਵਾ, ਬੋਲ ਅਬੋਲ ਮਤ ਹੈ ਸੋਈ, ਜਸ ਉਹ ਹੈ ਤਸ ਲਖਾ ਨਾ ਕੋਈ। ਬਾਵਨ ਅੱਖਰੀ ਦਾ ਪਹਿਲਾ ਸ਼ਬਦ ਕਹਿੰਦੇ ਨੇ ਜਹਾਂ ਬੋਲ ਤੈ ਅੱਖਰ ਆਵਾ, ਇਹਦਾ ਅਰਥ ਹੈ ਜਿਸ ਅਵਸਥਾ ਨੂੰ ਬੋਲ ਕੇ ਬਿਆਨ ਕੀਤਾ ਜਾ ਸਕਦਾ ਹੈ ਉੱਥੇ ਅੱਖਰ ਵਰਤਾਂਗੇ, ਪਰ ਜਿਹੜੀ ਅਵਸਥਾ ਬੋਲ ਕੇ ਬਿਆਨ ਹੀ ਨਹੀਂ ਹੁੰਦੀ ਉੱਥੇ ਅੱਖਰ ਕੀ ਵਰਤਾਂਗੇ। ਅਨਪਬਲੀ ਕੋਈ ਅੱਖਰ ਨਹੀਂ। ਹੁਣ ਇੱਕ ਗੁੰਗੇ ਨੂੰ ਮਿੱਠਾ ਖਵਾ ਦਈਏ ਉਹ ਕੀ ਬੋਲ ਕੇ ਕਹੇਗਾ? ਸਾਹਿਬ ਕਹਿੰਦੇ ਨੇ ਕਹੋ ਕਬੀਰ ਗੁੰਗਾ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਕਹਿ ਲੱਗੇ ਜਹਾਂ ਬੋਲ ਜਿੱਥੋਂ ਤੱਕ ਅਵਸਥਾ ਨੂੰ ਬਿਆਨ ਕੀਤਾ ਜਾ ਸਕਦਾ ਉੱਥੇ ਅੱਖਰ ਨੇ, ਜਹਾਂ ਬੋਲ ਤੈ ਅੱਖਰ ਅੱਛਰ ਆਵਾ, ਜੈ ਅਬੋਲ ਇੱਥੇ ਐੜਾ ਗੇਤਰ ਲੱਗ ਗਿਆ, ਜਿੱਥੇ ਅਬੋਲ ਦੇ ਅੱਖਰ ਨਹੀਂ ਸੱਜਣਾ ਸੱਚ ਜਾਣੀ ਉੱਥੇ ਅੱਖਰ ਖਤਮ ਹੋ ਜਾਂਦੇ। ਜਿਹੜੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਜੈ ਅਬੋਲ ते मन ना ठहरावा, बोल अबोल मत है सोई, दोना अवस्था विच ओई, पर सच जानी जस ओ है तस लखा ना कोई, जियो जा ओवे ओनू कदी कोई पूरा बयान ही नहीं कर सकता। ओ किन्ना कु वड्डा है साहिब, किन्ने अखरां नाल तू सिफत सलाह कर सकने, अखरां नाल ओदे गीत गा सकने। साहिब ने अखरां नू प्रवान कीता, सतगुरु गुरु नानक साहिब ने यही बचन कह सन पांदे नू, यही बचन कह सन मौलवी नू, यही बचन कह सन अपनी आसा राग विच पट्टी लिखदिया, कहिंदे गुरमुखा तू अखर पढ़, पर अखर पढ़ के अनुभव विच जाई, विद्या पढ़ के कुछ कमाई करी। हजूर ने जिदन पांदे ने एका पाया सी, ते जदो अगे लिखन लगा साहब ने कहा रुको, पुछया क्यों, कहिंदे जेड़ा एक पाई इहनू माणिया नहीं आ, कहन लगा मैं समझिया नहीं, यह गिनती का एक है, जिथे आके अखर खत्म, अवस्था जिथे अनुभव बयान ना कर सके उथे अखर खत्म ने। विशिष्ट रामचंद्र दे गुरु ने, ते रामचंद्र जी ने एक सवाल किया, कह लगे विशिष्ट जी कि यह सब कुछ नू बयान किया जा सकता है, जो कुछ अवस्था है जा परमेश्वर है जा कादर दी कुदरत है। विशिष्ट चुप कर गए, उन्हें दूजा फिर सवाल किया, कह लगे गुरु जी की उस अवस्था नू अखरां नाल बयान करांगे, वशिष्ठ फिर चुप ने। तीजा सवाल रामचंद्र जी ने चरण पकड़ के किया, वशिष्ठ जी कुछ कहो, कह लगे उत्तर तो मैं पहले ही तेनू दे दिता सी, असल विच तेनू समझ ही नहीं पई, कह लगा तुसी ते बोले नहीं, कहिंदा चुप भी एक उत्तर है, सच जानी जदो तू पुछिया मैं चुप हां, एदा इशारा ही यही सजना, ओ एहो जिहा अवस्था ने जिथे जबान बंद है। साहब सच्चे पिता ने क्या, कहन लगे पांडा जी एक लिखिया एक तो सब कुछ चलदा, एक माणिया जे ते पांदे ने। बाबा कालू जी आए ते हाथ जोड़ के क्या सी, बाबा अपने पुत्र नू घर ले जा, असल विच ए ता सानू पढ़ाण वास्ते आया है, मैं एदे तो अज पढ़ना सुखे है। साहब ने भी अखर सिखाए, कहन लगे पांदा जी जाल मोह कस मस कर, जे अखर सिखने दी अपने शरीर दे मोह नू साड़ दे, ओदी शाही बना, जाल मोह कस मस कर, मत कागज कर सार, अपनी मत नू कागज बना, भाव कलम कर चित लिखारी, गुर पुछ लिख विचार, लिख नाम सलाह लिख, कह लगे अखरी नाम अखरी सलाह, लिख नाम सलाह लिख, ते लिखन तो बाद एक गल अपनी मत ते जरूर लिख दे, लिख अंत ना पारावार। हे मेरे मालक मैं कह रहा पर अखरा नल तेरा अंत नहीं, लिख अंत ना पारावार, बाबा ए लेखा लिख जान, जिथे लेखा मंगी है तिथे होए सच्चा निशान। महाराज ओ लेखा केड़ा है, साहब ने कहा सत सह सोए सृष्टि जिन साजी, सबना साहब एक भया, आ मैं तेनु दसा किवें अखर लिखड़े ने, तू ससा आरंभ कीता है, कह लगे सत सह सोए सृष्टि जिन साजी, सबना साहिब एक भया, सेवत रहचित जिनका लागा आया तिनका सबल भया, मन काहे भूले मूड मना, जद लेखा देवै बीरा तो पढ़िया, जिदन अखरां नू पढ़ के तू लेखा दे गया तू विद्वान है। कह लगे ईवड़ी उपमा ताकी की जाए, चेते रखी किदा, ओदी उपमा करी जिदा अजे तिकरा किसे ने अंत नहीं पाया। कह लगे एना अखरां नू तू समझ, ते कई बारी बंदा अखर लिखदा है अखरां नू पढ़दा है पर अखरां वाला अनुभव नहीं। एक विद्वान ने बड़े सोहने बचन कह सन, कह लगे ये अहले कलम ये अहले हुनर बेकार की बातें करते हैं, खुद साहिल साहिल फिरते हैं, मंझ धार की बातें करते हैं। बड़े कमाल की गल की, कहिंदा एवें ना भविखे विच पै जाओ, कई बार लिखण वाले नू कहण वाले नू भी अनुभव नहीं। हजूर ने इहो जिहा बचन भी किते, सतगुरु ने अखर लिखण वाले नू बड़ा उच्चा किया। साहिब सच्चे पातशाह महाराज कहिंदे ने अखर लिख जिन्हां अखरां नाल ओदी सिफत होवे। हुण ओही अखर ने जदों कोई लिटरेचर नू शब्दावली नू गंदी तरतीब देंदा है जिदे पढ़न दे नाल मन खिंडदे ने, जदों शर्त शब्दावली नू इरखालू बिरती वाली तरतीब देंदा है अंदर कंब जांदा है, आखर हैण ते पैंती ना, ते जदों इन्हां पैंतियां अखरां वी तब्दील दे के तरतीब बाणी लिख दित्ती, उस बाणी साडे अंदर नू सकून ते ठंड पहुंचांदी। साहिब कहिंदे ने अखर लिख जिन्हां अखरां नाल तेरी सांझ पै, ते सतगुरु ने क्या, कहन लगे ओ अखर लिखी जिन्हां नाल तेरे अंदर कपट ना होवे तेरी मालक नाल बण आवे। गुरु कलगी वाले दे कोल लिखारी बड़े ने जेड़े अखर लिखदे ने। साहिब जदों अखर लिखांदा ते अखरां नाल नाम नू जोड़दा पे, हजूर दे कोल 36 लिखारी सन, 52 ਕਵੀਆਂ ਤੋਂ ਇਲਾਵਾ 36 ਲਿਖਾਰੀ ਸਨ। 4 ਲਿਖਾਰੀ ਬੜੇ ਟੌਪ ਦੇ ਸਨ, ਜਿਨ੍ਹਾਂ ਚਾਰਾਂ ਵਿੱਚੋਂ ਇੱਕ ਦਾ ਨਾਮ ਸੀ ਭਾਈ ਰੋਸ਼ਨ ਸਿੰਘ। ਹਜ਼ੂਰ ਦੇਖੋ, ਅੱਖਰ ਲਿਖਣ ਵਾਲੇ ਨੂੰ ਵੀ ਤਰਤੀਬ ਨਾਲ ਸਮਝਾਉਂਦੇ ਨੇ। ਕਦੀ ਆਸਾ ਸਿੰਘ ਇੱਕ ਲਿਖਾਰੀ ਬੜਾ ਸਿਆਣਾ ਸੀ, ਹਜ਼ੂਰ ਦਾ ਮੁਨਸ਼ੀ ਏ। ਜਦੋਂ ਉਹਦੇ ਕੋਲ ਕੋਈ ਪੈਸੇ ਮੰਗਣ ਆਉਂਦਾ, ਹੁਣ ਅੱਜ ਵੀ ਅਸੀਂ ਦੇਖਦੇ ਹਾਂ, ਖਿਮਾ ਕਰਿਓ, ਅੱਜ ਸਾਡੀ ਕਲਮ ਚੱਲਦੀ ਏ, ਅੱਜ ਕਲਮ ਉਹ ਨਹੀਂ ਦਿਸਦੀ ਜਿਹੜੀ ਭਾਈ ਵੀਰ ਸਿੰਘ ਦੇ ਹੱਥ ਵਿੱਚ ਚੱਲਦੀ ਸੀ, ਅੱਜ ਕਲਮ ਉਹ ਨਹੀਂ ਨਜ਼ਰ ਆਉਂਦੀ ਜਿਹੜੀ ਭਾਈ ਨੰਦ ਲਾਲ ਦੇ ਹੱਥਾਂ ਵਿੱਚ ਚੱਲੀ, ਜਿਸ ਕਲਮ ਨੇ ਲਿਖ ਦਿੱਤਾ ਕਿ ਮੇਰੇ ਗੁਰੂ ਕਲਗੀ ਵਾਲਿਆ, ਤੇਰੇ ਵਰਗਾ ਦੁਨੀਆਂ ਤੇ ਕੋਈ ਨਹੀਂ। ਉਹ ਕਲਮ ਚੁੱਲੀ, ਅੱਜ ਦੀ ਕਲਮ ਚੱਲਦੀ ਏ ਤੇ ਗੁਰੂ ਕਲਗੀ ਵਾਲੇ ਦੇ ਰੱਖੇ ਕੇਸਾਂ ਤੇ ਤਰ ਕਰਦੀ ਏ। ਉਹ ਕਲਮ ਚੱਲਦੀ ਤੇ ਕਹਿੰਦੀ ਸੀ, ਦੀਨ ਦੁਨੀਆਂ ਦਰਕ ਮੰਦੇ ਆ ਪੁਰੀ ਰਖਸਾਰ ਮਾਂ, ਹਰ ਦੋ ਆਲਮ ਕੀਮਤੇ ਜਕ ਤਾਰ ਮੁਵੇ ਯਾਰ ਮਾਂ। ਉਹ ਜਦੋਂ ਕਲਮ ਚੱਲਦੀ ਸੀ, ਉਹ ਕਹਿੰਦੀ ਸੀ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਜਦੋਂ ਕਲਮ ਚੱਲਦੀ ਸੀ, ਉਦੋਂ ਕਹਿੰਦੀ ਸੀ, ਲਾਲ ਸਕੇ ਗੁਲਾਮ ਗੁਰੂ ਗੋਬਿੰਦ ਸਿੰਘ। ਜਦੋਂ ਕਲਮ ਚੱਲਦੀ ਸੀ, ਗਾਏ ਸੂਫੀ ਉਹ ਲਿਖਦਾ ਸੀ, ਜਿਸ ਰੂਹ ਵਿੱਚ ਤੂੰ ਆ ਜਾਏ ਮੈਂ ਤੈਨੂੰ ਪਹਿਚਾਣ ਲਾਂਗਾ। ਭਾਈ ਨੰਦ ਲਾਲ ਵਰਗੀ ਕਲਮ ਕਿੱਥੋਂ ਮਿਲੇਗੀ ਸਿੱਖਾਂ ਨੂੰ, ਭਾਈ ਗੁਰਦਾਸ ਵਰਗੀ ਕਲਮ ਕਿੱਥੋਂ ਮਿਲੇਗੀ, ਭਾਈ ਵੀਰ ਸਿੰਘ ਭਾਈ ਸੰਤੋਖ ਸਿੰਘ ਵਰਗੀਆਂ ਕਲਮਾਂ ਕਿੱਥੋਂ ਮਿਲਣਗੀਆਂ, ਪ੍ਰੋਫੈਸਰ ਪੂਰਨ ਸਿੰਘ ਵਰਗੀ ਕਲਮ ਕਿੱਥੋਂ ਮਿਲੇਗੀ। ਅੱਜ ਦੇ ਲਿਖਾਰੀ ਜਿਹੜੇ ਸੱਜਣ ਪੜ੍ਹਦੇ ਨੇ, ਹੁਣ ਕਹਿੰਦਾ ਵਾਹ ਪੜ੍ਹਨ ਵਾਲਿਆਂ ਨੇ ਸ਼ਬਦਾਂ ਦਾ ਜਾਲ ਬੁਣਦੇ ਨੇ, 10 ਕਿਤਾਬਾਂ ਇਕੱਠੀਆਂ ਕੀਤੀਆਂ, ਨਕਲ ਮਾਰ ਕੇ ਇੱਕ ਲਿਖ ਦਿੱਤੀ, ਉਹਨੂੰ ਪੜ੍ਹਨ ਵਾਸਤੇ ਵੀ 10 ਕਿਤਾਬਾਂ ਦੇ ਪਹਿਲਾਂ ਤਰਜਮਾ ਕਰਨਾ ਪੈਂਦਾ, ਅੱਖਰਾਂ ਦਾ ਜਾਲ ਬੁੜੀ ਜਾਂਦੇ ਨੇ, ਸਮਝ ਕੋਈ ਨਹੀਂ ਪੈਂਦੀ। ਕਦੀ ਪੜ੍ਹੋ ਉਸ ਕਲਮ ਨੂੰ ਜਿਹੜੀ ਕਲਮ ਜਨਮ ਸਾਖੀ ਵਾਲੇ ਨੇ ਚਲਾਈ, ਪੜ੍ਹੋ ਭਾਈ ਪੈੜੇ ਮੌਕੇ ਨੂੰ ਜਿਹਨੇ ਕਲਮ ਉਹਨੇ ਚਲਾਈ, ਪੜ੍ਹੋ ਮਿਹਰਵਾਨ ਦੀ ਕਲਮ ਨੂੰ ਜਦੋਂ ਕਿਤੇ ਉਹਦੇ ਖੇਤ ਵਿੱਚ ਵੜਦੇ ਨੇ ਪਸ਼ੂ ਤੇ ਜ਼ਿਮੀਂਦਾਰ ਆ ਕੇ ਰੌਲਾ ਪਾਉਂਦਾ ਹੈ ਕਿ ਨਾਨਕਾ ਮੇਰਾ ਖੇਤ ਉੱਜੜ ਗਿਆ, ਤੇ ਉਹਦੀ ਕਲਮ ਦੀ ਲਿਖਾਈ ਕਹਿੰਦੀ ਭਾਈ ਵੇ ਤੇਰਾ ਕੁਝ ਨਹੀਂ ਵਿਗੜਿਆ, ਖੁਦਾ ਇਸੇ ਵਿੱਚ ਬਰਕਤ ਪਾਸੇ। ਕਿੱਡੇ ਪਿਆਰੇ ਸ਼ਬਦ ਨੇ, ਥੋੜੇ ਵਿੱਚ ਰੱਬ ਬਰਕਤ ਪਾ ਦੇਗਾ, ਯਕੀਨ ਕਰੀ। ਅਸਲ ਵਿੱਚ ਬੜੀ ਵੱਡੀ ਰਮਜ਼ ਸੀ ਉਹਦੇ ਭਾਣੇ ਵਿੱਚ ਰਹੀ, ਜਦੋਂ ਰੱਬ ਦੇਣ ਤੇ ਆਇਆ ਤੇ ਉਹ ਕੱਖਾਂ ਤੋਂ ਵੀ ਤੈਨੂੰ ਲੱਖਾਂ ਦਾ ਬਣਾ ਦੇਗਾ। ਭਾਈ ਵੇ ਤੇਰਾ ਕੁਝ ਨਹੀਂ ਵਿਗੜਿਆ, ਖੁਦਾਏ ਇਸੇ ਵਿੱਚ ਬਰਕਤ ਪਾਸੀ। ਕਦੀ ਉਹ ਕਲਮ ਪੜ੍ਹੀਏ ਭਾਈ ਮਨੀ ਸਿੰਘ ਦੀ, ਜਿਹੜੀ ਲਿਖਦੀ ਹੈ ਮਰਦਾਨਿਆਂ ਰਬਾਬ ਛੇੜ, ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ। ਖੈਰ ਮੈਂ ਅਰਜ਼ ਕਰ ਰਿਹਾ, ਸਾਹਿਬ ਕੋਲ ਕਲਮਾਂ ਨੇ, ਭਾਈ ਆਸਾ ਸਿੰਘ ਕੋਲ ਕਲਮ ਏ, ਅੱਜ ਸਾਡੀ ਕਲਮ ਵੀ ਧੜੇ ਵਿੱਚ ਵੱਜੀਏ। ਅੱਜ ਕਲਮ ਜਿਹੜੀ ਉਹ ਇੰਨੀ ਕੁ ਧੜੇ ਵਿੱਚ ਵੱਜ ਚੁੱਕੀ ਏ, ਉਹ ਭਾਵੇਂ ਜੀਵਨ ਕਿਸੇ ਦਾ ਕਿੰਨਾ ਉੱਚਾ ਹੋਵੇ, ਉਹਦੇ ਤੇ ਚਿੱਕੜ ਸਕਦੇ ਇੱਕ ਖਿੰਨ ਲਾਉਂਦੀ ਏ। ਖਿਮਾ ਕਰਿਓ, ਸਾਡੇ ਅੰਦਰ ਇੱਕ ਉਹ ਬਿਰਤੀ ਪੁੰਗਰ ਚੁੱਕੀ ਏ, ਬਾਹਰ ਦਾ ਦੁਸ਼ਮਣ ਮੈਂ ਖਿੰਨ ਵਿੱਚੋਂ ਨਿਕਲ ਚੁੱਕਾ, ਮੈਨੂੰ ਮਾਫ ਕਰ ਦਿਆ ਜੇ। ਬਾਹਰ ਦਾ ਦੁਸ਼ਮਣ ਤੁਹਾਡੇ ਤੇ ਕਈ ਵਾਰੀ ਵਾਰ ਕਰਦਾ, ਤੁਸੀਂ ਕਦੀ ਨਹੀਂ ਮਰ ਸਕਦੇ ਤੇ ਮਾਰਨ ਵਾਲੇ ਮਰ ਗਏ। ਉਦੋਂ ਨੁਕਸਾਨ ਹੋਣਾ ਜਿੱਦਣ ਤੁਸੀਂ ਆਪ ਵਿੱਚ ਇਰਖਾਲੂ ਹੋ ਕੇ ਇੱਕ ਦੂਜੇ ਦੀਆਂ ਪੱਗਾਂ ਨੂੰ ਹੱਥ ਪਾਓਗੇ। ਰੁੱਖ ਤੇ ਕੁਹਾੜਾ ਚਲਾਇਆ, ਰੁੱਖ ਵਿੱਚੋਂ ਪਾਣੀ ਸਿਮਿਆ, ਤੇ ਕਹਿੰਦੇ ਨੇ ਕੁਹਾੜਾ ਚਲਾਉਣ ਵਾਲੇ ਨੇ ਜਦੋਂ ਦੂਜਾ ਕੁਹਾੜਾ ਮਾਰਿਆ ਤੇ ਸ਼ਾਇਰ ਬੰਦਾ ਕੋਲ ਖਲੋਤਾ ਸੀ, ਕਹਿਣ ਲੱਗਾ ਰੁੱਖਾ ਇੰਨੇ ਝੱਖੜ ਝੱਲੇ, ਇੰਨੇ ਮੀਂਹ ਪਏ, ਇੰਨੀਆਂ ਬਰਫਾਂ ਪਈਆਂ, ਇੰਨਾ ਕੁਝ ਹੋ ਗਿਆ, ਤੂੰ ਕਦੀ ਰੋਇਆ ਨਹੀਂ? ਆ ਛੋਟਾ ਜਿਹਾ ਲੋਹੇ ਦਾ ਟੁਕੜਾ ਥਾਂ ਕਰਕੇ ਤੇਰੇ ਤੇ ਵੱਜਾ ਤੇ ਤੇਰੇ ਵਿੱਚੋਂ ਪਾਣੀ ਦੀ ਫੁਹਾਰ ਸਿਮ ਪਈ, ਇੰਨਾ ਦੁੱਖ ਲੱਗਾ ਲੋਹੇ ਦਾ? ਕਹਿੰਦਾ ਲੋਹੇ ਦਾ ਨਹੀਂ। ਕਹਿੰਦਾ ਕਾਹਦਾ ਲੱਗਾ? ਕਹਿੰਦਾ ਇਹੋ ਜਿਹਾ ਲੋਹੇ ਦੇ ਟੁਕੜੇ ਦੀ ਮੈਂ ਕੀ ਪਰਵਾਹ ਕਰਨਾ, ਦੁੱਖ ਮੈਨੂੰ ਤਾਂ ਲੱਗਾ, ਸਾਡੀ ਲੱਕੜ ਦਾ ਬਣਿਆ ਦਸਤਾ ਇਹਦੇ ਵਿੱਚ ਪੈ ਕੇ ਮੈਨੂੰ ਵੱਢਣ ਲੱਗ ਪਿਆ। ਕਹਿੰਦਾ ਦੁੱਖ ਤੇ ਇਸ ਲੱਕੜ ਦਾ, ਸਾਡੇ ਵਿੱਚੋਂ ਨਿਕਲ ਕੇ ਸਾਨੂੰ ਵੱਢਦਾ, ਬਗਾਨੇ ਦਾ ਕੋਈ ਡਰ ਨਹੀਂ। ਜੇ ਚੇਤੇ ਰੱਖਿਓ, ਡਰ ਉਦੋਂ ਵੀ ਜਦੋਂ ਆਪਸ ਵਿੱਚ ਈਰਖਾ ਚੱਲੇਗੀ। ਕਦੀ ਤੱਕੋ ਲਾਹੌਰ ਦਰਬਾਰ ਨੂੰ, ਗਰਕ ਹੋ ਗਿਆ। ਬਾਬੇ ਵੀਰ ਸਿੰਘ ਨਿਰੰਗਾਬਾਦੀਏ ਦੇ ਜੀਵਨ ਨੂੰ ਪੜ੍ਹੋ, ਆਏ ਨੇ ਲੈ ਕੇ ਫੌਜਾਂ ਆਪਣੀ ਮਾਰਨ ਆਏ ਨੇ, ਤੇ ਬਾਬਾ ਕਹਿੰਦਾ ਪਿਆ ਅੱਜ ਲੰਗਰ ਤਿਆਰ ਕਰੋ, ਤੇ ਬਾਬਾ ਵੀਰ ਸਿੰਘ ਉਹਨਾਂ ਦੇ ਲੰਗਰ ਵਿੱਚ ਇੰਨੀਆਂ ਦੇਗਾਂ ਸਨ ਕਿ ਪੌੜੀ ਲਾ ਕੇ ਦਾਲ ਜਿਹੜੀ ਸੀ ਉਹ ਰੱਸਾਂ ਰੱਸੇ ਨਾਲ ਬੰਨ ਕੇ ਬਾਲਟੀਆਂ ਨਾਲ ਖਿੱਚਦੇ ਹੁੰਦੇ ਸਨ। ਏਡੇ ਏਡੇ ਵੱਡੇ ਕੜਾਹੇ ਸਭ ਦੇਗਾਂ ਸਨ। ਪਹਿਲਾਂ ਦੇਗਾਂ ਲੰਗਰ ਦੀਆਂ ਚੜ੍ਹਾ ਦਿੱਤੀਆਂ, ਚੌਲ ਬਣਾ ਦਿੱਤੇ, ਪ੍ਰਸ਼ਾਦੇ ਬਣਾਏ, ਤੇ ਕਿਸੇ ਪੁੱਛ ਲਿਆ ਬਾਬਾ ਜੀ ਕਿਉਂ? ਮੈਂ ਸਿਰਫ ਸੰਖੇਪ ਵਿੱਚ ਸਿੱਖ ਇਤਿਹਾਸ ਵਿੱਚੋਂ ਇੱਕ ਘਟਨਾ ਅਰਜ਼ ਕੀਤੀ ਹੈ। ਬਾਬਾ ਵੀਰ ਸਿੰਘ ਕਹਿੰਦੇ ਅੱਜ ਆਪਣਿਆਂ ਨੇ ਆਉਣਾ, ਹੱਥ ਕੋਈ ਨਾ ਚੁੱਕਿਓ, ਕੀਰਤਨ ਕਰਿਓ, ਆਪਣਿਆਂ ਨੇ ਆਉਣਾ, ਜਦੋਂ ਸਾਨੂੰ ਖਤਮ ਕਰਕੇ ਚਲੇ ਜਾਣਗੇ ਤੇ ਆਪਣੇ ਘਰੋਂ ਆਪਣੇ ਵੀਰ ਭੁੱਖੇ ਨਹੀਂ ਜਾਣੇ ਚਾਹੀਦੇ। ਹੁਣ ਉਸ ਸੋਚ ਨੂੰ ਦੇਖੋ, ਕਦੀ ਬਾਬੇ ਦਾ ਪਾਟੂ ਡਾ ਦਿੱਤਾ ਗੋਲੇ ਨਾਲ, ਤੇ ਬਾਬਾ ਵੀਰ ਸਿੰਘ ਕਹਿੰਦਾ ਸੀ ਆਪਣੇ ਨੇ ਹੱਥ ਨਹੀਂ ਚੁੱਕਣਾ, ਆਖਰ ਆਪਣਾ ਖੂਨ ਹੈ, ਅੱਜ ਵਿਛੜੇ ਨੇ ਕੱਲ ਨੂੰ ਫਿਰ ਮਿਲਣਗੇ। ਜਦੋਂ ਤੁਰਨਗੇ ਇਹਨਾਂ ਨੂੰ ਲੰਗਰ ਜ਼ਰੂਰ ਛਕਾਇਆ ਜੇ। ਉਧਰ ਜਦੋਂ ਗੋਲਾ ਵੱਜਾ ਤੇ ਬਾਬਾ ਵੀਰ ਸਿੰਘ ਨੇ ਰਬਾਬੀ ਸੱਦੇ, ਕਹਿੰਦੇ ਨੇ ਕੀਰਤਨ ਸ਼ੁਰੂ ਕਰ ਦਿਓ। ਰਬਾਬੀ ਕਹਿੰਦੇ ਨੇ ਬਾਬਾ ਜੀ ਸਾਜ਼ ਚੁੱਕ ਕੇ ਲੈ ਗਏ। ਕਹਿਣ ਲੱਗੇ ਸਾਜ਼ਾਂ ਦਾ ਮੁਥਾਜ ਨਹੀਂ, ਕੀਰਤਨ ਜਿਹੜਾ ਸ਼ਬਦ ਆਉਂਦਾ ਉਹ ਹੀ ਸੁਣਾ ਦਿਓ, ਮੈਂ ਗੁਰੂ ਨਾਨਕ ਦੇ ਘਰ ਨੂੰ ਚੱਲਿਆ। ਪਰ ਕੋਈ ਕਬੂਲ ਨਾ ਬੋਲਿਓ, ਸ਼ਬਦ ਨਾ ਭੈੜਾ ਕਿਹਾ ਜੇ। ਕਦੀ ਸਿੱਖਾਂ ਵਿੱਚ ਉਹ ਦਿਨ ਆਵੇਗਾ ਕਦੋਂ ਇੱਕ ਸਿੱਖ ਦੇ ਪੈਰ ਵਿੱਚ ਕੰਡਾ ਚੁੱਭੇ ਤੇ ਦੂਜੇ ਦੇ ਵਿੱਚੋਂ ਅੱਖਾਂ ਵਿੱਚੋਂ ਨੀਰ ਨਿਕਲੇ। ਭਾਈ ਤਾਰੂ ਸਿੰਘ ਕਿਉਂ ਸ਼ਹੀਦ ਹੋ ਗਿਆ? ਕਿਉਂਕਿ ਟੋਕਰੇ ਭਰ ਕੇ ਪ੍ਰਸ਼ਾਦੇ ਲੈ ਕੇ ਜੰਗਲ ਵੀ ਜਾਂਦਾ ਸੀ ਸਣੇ ਭੈਣ। ਕਿਉਂ ਸ਼ਹੀਦ ਹੋ ਗਿਆ? ਇਸ ਕਰਕੇ ਕਿਉਂਕਿ ਉਹਦੇ ਮਨ ਵਿੱਚ ਸਿੱਖਾਂ ਲਈ ਅੱਗ ਸੀ। ਖੈਰ ਮੈਂ ਜਿੱਤੇ ਵਿਸ਼ੇ ਤੇ ਫਿਰ ਆਵਾਂ ਕਿ ਅੱਖਰ ਜਿਹੜੇ ਨੇ ਉਹ ਲਿਖੀ ਜਿਹਦੇ ਨਾਲ ਤੇਰੀ ਗੁਰੂ ਨਾਲ ਬਣ ਜਾਏ। ਸਾਹਿਬ ਕੋਲ ਇੱਕ ਲੁਖਾਰੀ ਰੋਸ਼ਨ ਸਿੰਘ ਆਸਾ ਸਿੰਘ, ਉਹਦੇ ਕੋਲ ਇੱਕ ਗਰੀਬ ਆਇਆ, ਹੱਥ ਵਿੱਚ ਕਲਮ ਸੀ, ਕਹਿੰਦਾ ਮੈਨੂੰ ਗੁਰੂ ਦਾ ਵਾਸਤੇ 500 ਰੁਪਈਆ ਦੇ ਦੇ, ਮੇਰੀ ਬੱਚੀ ਦੀ ਸ਼ਾਦੀ ਹੈ। ਆਸਾ ਸਿੰਘ ਨੇ ਗੁਰੂ ਨੂੰ ਪੁੱਛਣ ਤੋਂ ਬਿਨਾਂ ਖੁੰਡੀ ਕਰ ਦਿੱਤੀ ਕਿਸੇ ਸਿੱਖ ਤੋਂ ਹੀ। ਜਦੋਂ ਮਿਲ ਗਈ ਸਾਹਿਬ ਨੂੰ ਪਤਾ ਲੱਗਾ ਤੇ ਆਸਾ ਸਿੰਘ ਡਰ ਗਿਆ, ਬਿਨਾਂ ਪੁੱਛਣ ਤੋਂ ਮੈਂ ਲਿਖ ਦਿੱਤਾ ਕਿਤੇ ਮੈਨੂੰ ਸਜ਼ਾ ਨਾ ਮਿਲੇ, ਛੱਡ ਕੇ ਚਲਾ ਗਿਆ। ਰਾਤੀ ਦੌੜ ਗਿਆ, ਸਾਹਿਬ ਨੂੰ ਪਤਾ ਲੱਗਾ ਆਸਾ ਸਿੰਘ ਭੱਜ ਗਿਆ। ਕਹਿਣ ਲੱਗੇ ਪਕੜ ਕੇ ਲਿਆਓ। ਉਹਨੇ ਫਿਰ ਇੱਕ ਚਿੱਠੀ ਲਿਖੀ, ਕਹਿੰਦਾ ਗੁਰੂ ਗੋਬਿੰਦ ਸਿੰਘ ਮੈਂ ਗਲਤੀ ਕੀਤੀ, ਮੈਨੂੰ ਖਿਮਾ ਕਰ ਦੇਈ, ਮੇਰੇ ਹੱਥ ਵਿੱਚ ਤੂੰ ਕਲਮ ਪਕੜਾਈਏ ਤੇ ਜਦੋਂ ਮੈਂ ਕਲਮ ਚਲਾਉਂਦਾ ਸਾਂ, ਕਲਮ ਕਹਿੰਦੀ ਸੀ ਆਸਾ ਸਿੰਘ ਪਹਿਲਾਂ ਤੂੰ ਮੈਨੂੰ ਚਾਕੂ ਨਾਲ ਘੜਿਆ, ਪਰਤ ਕੇ ਸ਼ਾਹੀ ਵਿੱਚ ਮੇਰਾ ਮੂੰਹ ਕਾਲਾ ਕੀਤਾ, ਜੇ ਮੇਰਾ ਮੂੰਹ ਕਾਲਾ ਕਰਕੇ ਵੀ ਚੰਗੇ ਕਾਰਨਾਮੇ ਨਹੀਂ ਉਹ ਲਿਖਣੇ ਤੇ ਇੱਕ ਕੰਮ ਕਰੀ, ਮੈਨੂੰ ਕਦੀ ਹੱਥ ਵਿੱਚ ਪਕੜੀ ਨਾ। ਕਹਿੰਦੀ ਜੇ ਮੈਨੂੰ ਪਕੜ ਕੇ ਵੀ ਕਾਲੇ ਲੇਖ ਲਿਖੇਗਾ ਮੈਂ ਦਰਗਾਹ ਵਿੱਚ ਤੇਰਾ ਮੂੰਹ ਕਾਲਾ ਕਰਾਂਗੀ। ਤੇ ਸਾਹਿਬ ਨੇ ਬਰਾਗ ਵੀ ਛਾਤੀ ਨਾਲ ਲਾ ਕੇ ਕਿਹਾ ਆਸਾ ਸਿੰਘ ਮੈਂ ਚਾਹੁੰਦਾ ਵਾਂ ਕਿ ਕਲਮ ਤੇਰੇ ਵਰਗਿਆਂ ਦੇ ਹੱਥ ਵਿੱਚ ਹੀ ਰਹੇ ਜਿਹੜੇ ਪਰਉਪਕਾਰੀ ਨੇ। ਖੈਰ ਮੈਂ ਅਰਜ਼ ਕਰ ਰਿਹਾ, ਸਾਹਿਬ ਨੇ ਬਾਣੀ ਵਿੱਚ ਵੀ ਕਿਹਾ, ਕਹਿੰਦੇ ਮੈਂ ਅੱਖਰ ਲਿਖਣੇ ਨਹੀਂ ਪਰ ਲਿਖਣ ਤੋਂ ਪਹਿਲਾਂ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਉਹਨਾਂ ਲਿਖ ਜਿਹਦੇ ਨਾਲ ਕੌਮ ਦੀ ਸਮਾਜ ਦੀ ਤਬਾਹੀ ਹੋਵੇ। ਕਾਲੇ ਲਿਖ ਨਾ ਲੇਖ ਆਪ ਨੇੜੇ ਗਿਰਵਾਣ ਮੈਂ ਸਿਰ ਨੀਵਾਂ ਕਰ ਦੇਖ। ਦੂਜਾ ਸਿੱਖ ਸੀ ਰੋਸ਼ਨ ਸਿੰਘ, ਹਜ਼ੂਰ ਜਦੋਂ ਬਾਣੀ ਉਚਾਰਦੇ ਸਨ ਇਹ ਬਾਣੀ ਦਾ ਉਲੱਖਾ ਕਰਦਾ ਸੀ। ਸਾਹਿਬ ਨੇ ਅੱਖਰ ਲਿਖਣ ਵਾਲੇ ਨੂੰ ਕਿੰਨਾ ਸੁਚੇਤ ਕੀਤਾ, ਕਹਿੰਦੇ ਨੇ ਹਜ਼ੂਰ ਨੇ ਕੁਝ ਸਵਈਏ ਉਚਾਰੇ, ਆਹ ਜਿਹੜੇ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਇਹ ਸਵਈਏ ਉਚਾਰੇ, ਕੁਝ ਕਹਿੰਦੇ ਨੇ 33 ਸਵਈਏ ਉਚਾਰੇ, ਜਾਗਤ ਜੋਤ ਜਪੈ ਨਿਸਬਾਸੁਰ। ਹਜ਼ੂਰ ਨੇ ਉਚਾਰ ਕੇ ਇੱਕ ਆਮ ਕਾਗਜ਼ ਤੇ ਲਿਖ ਦਿੱਤੇ। ਕਹਿਣ ਲੱਗੇ ਰੋਸ਼ਨ ਸਿੰਘ ਜੀ ਇਹਨਾਂ ਸਵਈਆਂ ਨੂੰ ਗ੍ਰੰਥ ਵਿੱਚ ਉਤਾਰ ਦਿਓ, ਉਤਾਰਾ ਕਰ ਦਿਓ। ਚੇਤੇ ਰੱਖਿਓ ਚੋਰ ਬੜਾ ਤਰ੍ਹਾਂ ਜੀ ਦੇ, ਰੁਪਈਆਂ ਦੇ ਵੀ ਚੋਰ ਹੁੰਦੇ ਨੇ, ਵਿਦਵਾਨ ਵੀ ਚੋਰ ਜੇ, ਕਵੀ ਵੀ ਚੋਰ ਮਿਲਦੇ ਨੇ। ਉਹ ਕਿਸੇ ਦੇ ਪਿਛਲੇ ਛੰਦ ਪੜੇ, ਦੋ ਪੰਕਤੀਆਂ ਉਹਦੀਆਂ ਮਲਾਈਆਂ, ਚਾਰ ਉਹਦੀਆਂ ਮਲਾਈਆਂ ਤੇ ਪਿੱਛੇ ਆਪਣਾ ਨਾਂ ਲਿਖ ਦਿੱਤਾ ਤੇ ਪਰਤ ਕੇ ਚਾਰ ਬੰਦਿਆਂ ਵਿੱਚ ਵਾਹ ਵਾਹ ਕਰਾ ਲਈ, ਇਹ ਵੀ ਚੋਰੀ ਹੈ, ਕਿਸੇ ਦੀ ਕਵਿਤਾ ਚੁਰਾਣੀ। ਉਹਨੇ ਜਦੋਂ ਪੜ੍ਹੇ ਸਵਈਏ, ਹੁਣ ਸਵਈਏ ਨਿਕਲੇ ਨੇ ਉਸ ਹਿਰਦੇ ਵਿੱਚੋਂ ਜਿਹੜਾ ਦਵੈਤੇ ਏਕ ਰੂਪ ਹੋਏ ਗਏ, ਮਨ ਵਿੱਚ ਆਇਆ ਚੱਲ ਇਹਨਾਂ ਦੀ ਚੋਰੀ ਕਰ ਲੈ, ਆਪਣੇ ਨਾਂ ਥੱਲੇ ਚਲਾ ਦਿਆਂਗੇ 2 ਸਾਲ ਖਲੋ ਕੇ। ਉਹਨੇ ਕੀ ਕੀਤਾ ਜੀ, ਉਲੱਖਾ ਕਰਨ ਲੱਗਿਆ ਨਾ, ਚੋਲਾ ਪਾਇਆ ਸੀ ਤੇ ਪੜ੍ਹ ਲਿਓ ਇਤਿਹਾਸ ਦੇ ਪੰਨੇ ਨੇ, ਆਪਣੇ ਪੱਟਾਂ ਤੇ ਸਵਈਏ ਲਿਖ ਲੈ, ਕੁਝ ਸਵਈਏ ਲਿਖ ਲੈ ਸ਼ਾਹੀ ਦੇ ਨਾਲ ਵੀ ਘਰ ਜਾ ਕੇ ਉਤਾਰਾ ਕਰ ਲਾਂਗਾ ਜੇ ਕਾਗਜ਼ ਵਿੱਚ ਲਿਖੇ ਤੇ ਕੋਈ ਬਾਹਰ ਪਕੜੀ ਨਾ ਲੈ। ਇੱਧਰ ਉਤਾਰਾ ਇਹਨੇ ਕਰ ਦਿੱਤਾ, ਕੁਝ ਸਵਈਏ ਲਿਖ ਲੈ ਤੇ ਹਜ਼ੂਰ ਬੈਠੇ ਸਨ ਦਰਬਾਰ ਵਿੱਚ, ਖਜ਼ਾਨਚੀ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਘਰੋਂ ਦਹੀਂ ਲੈ ਜਾ, ਸਾਬਣ ਲੈ ਜਾ, ਰੋਸ਼ਨ ਸਿੰਘ ਬੈਠਾ ਅੰਦਰ, ਉਹਨੂੰ ਇਸ਼ਨਾਨ ਕਰਕੇ ਘਰ ਕਰ ਲਈ। ਚੇਤੇ ਰੱਖਣਾ ਭਾਈ ਵੀਰ ਸਿੰਘ ਨੇ ਲਿਖਿਆ। ਉਹ ਕਹਿੰਦੇ ਨੇ ਜਦੋਂ ਗਏ ਤੇ ਭਾਈ ਸਾਹਿਬ ਬੈਠੇ ਸਨ ਤੇ ਖਜ਼ਾਨਚੀ ਨੇ ਡੱਬਾ ਫੜਿਆ ਦਹੀਂ ਵਾਲਾ, ਹੱਥ ਵਿੱਚ ਸਾਬਣ ਫੜਿਆ, ਕਛਹਿਰਾ ਤੌਲੀਆ ਸਾਰਾ ਫੜੇ, ਪਰਨਾ ਫੜਿਆ, ਤੇ ਇੱਕਦਮ ਤ੍ਰਪਕ ਗਿਆ, ਉਹਨੇ ਉੱਤੇ ਚੋਲਾ ਕਰ ਦਿਆ। ਕਹਿੰਦਾ ਵੀ ਆਓ ਸੱਜਣਾ ਕਿੱਧਰ ਆਇਆ ਇਸ ਵੇਲੇ ਇਸ਼ਨਾਨ? ਅੱਗੋਂ ਰੋਸ਼ਨ ਸਿੰਘ ਕਹਿੰਦਾ, ਉਹ ਕਹਿੰਦਾ ਮੈਂ ਤੇ ਸਵੇਰ ਦਾ ਕੀਤਾ, ਮਹਾਰਾਜ ਨੇ ਕਿਹਾ ਵੀ ਇਹਨੂੰ ਜ਼ਰੂਰ ਕਰਾ ਕੇ ਘੱਲੀ। ਉਹ ਸਮਝ ਗਿਆ ਵੀ ਸਤਿਗੁਰੂ ਜਾਣਦੇ ਨੇ। ਕਹਿੰਦਾ ਨਹੀਂ ਮੈਂ ਠੀਕ ਨਹੀਂ, ਮੇਰੀ ਤਬੀਅਤ ਨਹੀਂ ਠੀਕ, ਮੈਂ ਅੰਮ੍ਰਿਤ ਵੇਲੇ ਕਿਸੇ ਇਸ਼ਨਾਨ ਕੀਤਾ? ਕਹਿੰਦਾ ਮਹਾਰਾਜ ਨੇ ਮੈਨੂੰ ਵੀ ਕਿਹਾ ਕਿ ਸਾਰੇ ਪਿੰਡੇ ਤੇ ਦਹੀਂ ਮਲ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੂੰ ਨਵਾ ਕੇ ਆਉਣਾ, ਆਪ ਮਾਲਿਸ਼ ਕਰਨੀ ਹੈ, ਪਰਤ ਕੇ ਇਸ਼ਨਾਨ ਕਰਾ ਕੇ ਫਿਰ ਮਲਣਾ। ਕਹਿੰਦੇ ਉਹ ਕਹਿੰਦਾ ਨਹੀਂ ਮੈਂ ਨਹਾਉਣਾ ਨਹੀਂ। ਉਹ ਧੱਕੇ ਨਾਲ ਉਹਨੇ 2 ਸਿੱਖ ਲੈ ਖਿੱਚ ਕੇ ਲੈ ਗਿਆ ਸਤਲੁਜ ਵਿੱਚ, ਉਹਨੇ ਕਰਾਇਆ ਇਸ਼ਨਾਨ ਸਿਰ ਤੋਂ ਪੈਰਾਂ ਤੱਕ, ਸਿਆਲ ਦਾ ਮਹੀਨਾ ਸੀ, ਦੰਦ ਤੇ ਦੰਦ ਵੱਜੇ, ਇਸ਼ਨਾਨ ਕਰਾਇਆ ਤੇ ਰੋਸ਼ਨ ਸਿੰਘ ਚੁੱਪ ਕਰਕੇ ਘਰ ਤੁਰ ਗਿਆ। ਮਹਾਰਾਜ ਨੇ ਦੱਸਿਆ ਨਹੀਂ ਵੀ ਕਿਉਂ, ਉਹਨਾਂ ਨੇ ਮਲ ਮੁੜ ਕੇ ਉਹਨੂੰ ਸਾਫ ਚਾ ਕੀਤਾ, ਜਿਹੜੇ ਅੱਖਰ ਲਿਖੇ ਸਾਨੂੰ ਮਿਟ ਗਏ। ਕਹਿੰਦੇ ਨੇ ਇੱਕ ਦਿਨ ਸਾਹਿਬ ਕੱਲੇ ਨਿਕਲੇ ਤੇ ਕੱਲਿਆਂ ਟੱਕਰ ਗਿਆ ਉਹ, ਨੀਵੀਂ ਪਾਲੀ। ਮਹਾਰਾਜ ਕਹਿੰਦੇ ਨੇ ਰੋਸ਼ਨ ਕੇ ਰੋਸ਼ਨਾਈ, ਰੋਸ਼ਨਾਈ ਦਰਦ ਦਾ ਹਨੇਰਾ, ਕਹਿੰਦੇ ਰੋਸ਼ਨ ਕੇ ਰੋਸ਼ਨਾਈ, ਚਾਨਣਾ ਕੇ ਸ਼ਾਹੀ, ਚਰਨਾਂ 'ਚ ਡਿੱਗ ਪਿਆ, ਕਹਿੰਦਾ ਨਹੀਂ ਦਾਤਿਆ ਮੈਂ ਵਾਕਈ ਨਾਂ ਰੋਸ਼ਨ ਏ ਪਰ ਅੰਦਰ ਹਨੇਰੇ ਵਿੱਚ ਸੀ। ਦਾਤਿਆ ਮੇਰਾ ਨਾਂ ਚਾਨਣ ਵਾਲਾ ਹੈ, ਹਨੇਰੇ ਵਿੱਚ ਸਾਂ, ਪਰ ਪਤਾ ਨਹੀਂ ਤੇਰੇ ਹੱਥ ਦਾ ਭੇਜਿਆ ਦਹੀਂ ਜਦੋਂ ਮਿਲਿਆ ਹੀ ਅੱਗੇ ਮਨ ਕਾਲਾ ਸੀ, ਜਦੋਂ ਨਾ ਇਸ਼ਨਾਨ ਕਰਾ ਕੇ ਘੱਲਿਆ ਅੰਦਰ ਹੀ ਚਿੱਟਾ ਹੋ ਗਿਆ। ਸਾਹਿਬ ਕਹਿੰਦੇ ਮੈਂ ਚਾਹੁੰਦਾ ਸਾਂ ਮੇਰੇ ਹੱਥ ਸਿੱਖ ਦੇ ਹੱਥ ਵਿੱਚ ਫੜੀ ਕਲਮ, ਜੇ ਉਹਦਾ ਮਨ ਕਾਲਾ ਹੋ ਗਿਆ ਤੇ ਆਉਣ ਵਾਲੀਆਂ ਪੁਸ਼ਤਾਂ ਦੇ ਮਨਾਂ ਨੂੰ ਕਾਲਿਆ ਕਰਦਾ। ਕਹਿੰਦੇ ਨੇ ਤੇਰੇ ਹੱਥ ਵਿੱਚ ਬੜੇ ਵੱਡੀ ਜ਼ਿੰਮੇਵਾਰੀ ਏ। ਸਾਹਿਬ ਸੱਚੇ ਪਿਤਾ ਕਹਿੰਦੇ ਨੇ ਉਹਨੂੰ ਅਸੰਖ ਕਹਿਣਾ ਭਾਰ ਚੜਾਉਣਾ, ਪਰ ਜਦੋਂ ਦੀ ਸਿਫਤ ਕਰਨੀ ਏ ਅਖਰੀ ਨਾਮ ਅਖਰੀ ਸਲਾਹ, ਉਹਦੇ ਨਾਮ ਨੂੰ ਅੱਖਰਾਂ ਨਾਲ ਜਪਾਂਗੇ, ਵਾਹਿਗੁਰੂ ਕਹਾਂਗੇ, ਮੂਲ ਮੰਤਰ ਪੜਾਂਗੇ, ਬਾਣੀ ਪੜਾਂਗੇ, ਅਖਰੀ ਸਲਾਹ ਅੱਖਰਾਂ ਨਾਲ ਉਹਦੀ ਸਿਫਤ ਹੋਣੀ ਏ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਗਿਆਨ ਉਹਦੇ ਅਨੁਭਵ ਨੂੰ ਜੋ ਕੁਝ ਮਿਲੇਗਾ ਗਿਆਨ ਨੂੰ ਵੀ ਅੱਖਰਾਂ ਨਾਲ ਪੇਸ਼ ਕਰਾਂਗੇ। ਹੁਣ ਆਹ ਜਿਹੜਾ ਗਿਆਨ ਏ ਗੁਰੂ ਗ੍ਰੰਥ ਸਾਹਿਬ ਏ, ਉਹਨਾਂ ਹਿਰਦਿਆਂ ਦਾ ਜਿਹੜੇ ਇੱਕ ਨੂਰ ਹੋ ਚੁੱਕੇ ਨੇ, ਉਹਨਾਂ ਦੇ ਹਿਰਦਿਆਂ ਵਿੱਚੋਂ ਜਦੋਂ ਗਿਆਨ ਨਿਕਲਦਾ ਫਿਰ ਉਹ ਵੀ ਕਹਿੰਦੇ ਸਨ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਜਦੋਂ ਉਹ ਵੀ ਬੋਲਦੇ ਸਨ ਕਹਿੰਦੇ ਸਨ ਹੇ ਮੇਰੇ ਮਾਲਕ ਜੀਓ, ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ, ਉਹ ਅਨਪ ਵੱਖਰਾ ਰਹੀ ਆਇਆ। ਕਹਿਣ ਲੱਗੇ ਅਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਨਾਲ ਉਹ ਗਿਆਨ ਬਾਣੀ ਦੇ ਰੂਪ ਵੀ ਸਾਡੇ ਕੋਲ ਆ ਗਿਆ, ਅੱਖਰਾਂ ਨਾਲ ਫਿਰ ਉਹਨੂੰ ਰਾਗੀ ਸੇ ਗਾਉਂਦੇ ਪਏ ਨੇ। ਗੁਣ ਗਾ, ਗਾਹ ਦਾ ਅਰਥ ਹੁੰਦਾ ਵਾਕਫ ਹੋਣਾ, ਕਹਿੰਦੇ ਨੇ ਅੱਖਰਾਂ ਨਾਲ ਹੀ ਉਹਦੇ ਗੁਣਾਂ ਦੇ ਆਪਾਂ ਜਾਣੂ ਹੋਵਾਂਗੇ, ਜੇ ਅੱਖਰ ਨਹੀਂ ਪੜਾਂਗੇ ਅੱਖਰਾਂ ਦੇ ਬੋਧ ਤੋਂ ਬਿਨਾਂ ਕਿਵੇਂ ਜਾਣੂ ਹੋਵਾਂਗੇ। ਅੱਖਰੀ ਅੱਖਰਾਂ ਰਾਹੀਂ, ਇੱਥੇ ਅੱਖਰੀ ਦਾ ਅਰਥ ਬਹੁ ਵਚਨ ਅੱਖਰਾਂ ਰਾਹੀਂ ਲਿਖਣ ਲਿਖਿਆ ਜਾਂਦਾ ਹੈ, ਅੱਖਰਾਂ ਰਾਹੀਂ ਬੋਲਿਆ ਜਾਂਦਾ ਹੈ, ਅੱਖਰੀ ਲਿਖਣ ਬੋਲਣ ਬਾਣ ਬਾਣ ਦਰ ਤੇ ਬਾਣੀ ਬਾਣੀ ਅੱਖਰਾਂ ਰਾਹੀਂ ਬੋਲੀ ਜਾਂਦੀ ਏ, ਅੱਖਰਾਂ ਰਾਹੀਂ ਲਿਖੀ ਜਾਂਦੀ ਏ। ਅੱਖਰਾਂ ਸਿਰ ਸੰਯੋਗ ਵਖਾਣ, ਸਿਰ ਦਰ ਤੇ ਮਸਤਕ, ਕਹਿੰਦੇ ਨੇ ਤੇਰੇ ਮੱਥੇ ਦੇ ਲੇਖ ਵੀ ਰੱਬ ਨੇ ਅੱਖਰਾਂ ਨਾਲ ਲਿਖੇ ਨੇ। ਸਿਰ ਸੰਯੋਗ ਵਖਾਣ, ਸੰਯੋਗ ਦਰ ਤੇ ਮਿਲਾਪ, ਵਖਾਣ ਦਰ ਤੇ ਪ੍ਰਗਟ ਕਰਨਾ। ਕਹਿ ਲੱਗੇ ਤੇਰੇ ਮੱਥੇ ਦੇ ਲੇਖ ਪੜ੍ਹ ਕੇ ਗੁਰੂ ਸੰਤ ਮਹਾਤਮਾ ਤੇਰੇ ਮੱਥੇ ਨੂੰ ਪੜ੍ਹ ਕੇ ਵਖਿਆਣ ਕਰਦੇ। ਅੱਖਰਾਂ ਸਿਰ ਸੰਯੋਗ ਵਖਾਣ, ਤੇ ਮਹਾਰਾਜ ਸਾਡੇ ਮੱਥੇ ਦੇ ਲੇਖ ਲਿਖੇ ਨੇ ਕਿ ਰੱਬ ਤੇ ਵੀ ਕਾਨੂੰਨ ਲਾਗੂ ਏ। ਕਹਿਣ ਲੱਗੇ ਨਹੀਂ, ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਉਹਦੇ ਉੱਤੇ ਕੋਈ ਅੱਖਰ ਲਾਗੂ ਨਹੀਂ, ਨਾ ਸੰਯੋਗ ਨਾ ਵਿਯੋਗ ਨਾ ਜੰਮਣ ਨਾ ਮਰਨ, ਉਹਦੇ ਉੱਤੇ ਕੋਈ ਅੱਖਰ ਨਹੀਂ ਟੁੱਕਦਾ। ਉਹ ਤਾਂ ਇਸ ਤਰ੍ਹਾਂ ਹੀ ਜਿਵੇਂ ਕੈਦੀ ਵੀ ਜੇਲਖਾਨੇ ਵੀ ਜਾਂਦਾ, ਉਹਨੂੰ ਕੈਦੀਆਂ ਵਾਲੀ ਵਰਦੀ ਪਵਾ ਕੇ ਗਲ ਵਿੱਚ ਫੱਟੀ ਪਾਈ ਜਾਂਦੀ ਏ, ਤੇ ਇੱਕ ਹਵਾਲਾਤ ਵਿੱਚ ਥਾਣੇਦਾਰ ਦਰੋਗਾ ਵੀ ਜਾਂਦਾ, ਪਰ ਉਹਦੇ ਤੇ ਕੋਈ ਪੱਟੀ ਵਾਲਾ ਕਾਨੂੰਨ ਲਾਗੂ ਨਹੀਂ, ਉਹ ਜਿਵੇਂ ਮਰਜ਼ੀ ਰਹਿ। ਕਹਿੰਦੇ ਨੇ ਤੇਰੇ ਤੇ ਲਿਖੇ ਹੋਏ ਅੱਖਰ ਅਰਥ ਕਰ ਅਰਥ ਅਸਰ ਰੱਖਦੇ ਨੇ ਉਹਦੇ ਤੇ ਨਹੀਂ, ਜਿਨ ਇਹ ਲਿਖੇ ਤੇ ਸਿਰ ਨਾਹੀਂ, ਜਿਵ ਫੁਰਮਾਏ ਤਿਵ ਤਿਵ ਪਾਹੇ, ਜਿਵੇਂ ਉਹਨੇ ਹੁਕਮ ਕਰ ਦਿੱਤਾ ਉਵੇਂ ਤੈਨੂੰ ਪਾਣਾ ਪੈਣਾ, ਜੋ ਕੁਝ ਉਹ ਲਿਖ ਗਿਆ ਉਹਨੂੰ ਮੰਨਣਾ ਪੈਣਾ। ਸਾਹਿਬ ਕਹਿੰਦੇ ਜੇਤਾ ਕੀਤਾ ਤੇਤਾ ਨਾਉ, ਜੋ ਕੁਝ ਤੂੰ ਬਣਾ ਦਿੱਤਾ ਜੇਤਾ ਕੀਤਾ, ਜੋ ਕੁਝ ਵੀ ਬਣਾਈ ਤੇਤਾ ਨਾਉ, ਸਭ ਕੁਝ ਨਾ ਹੈ ਤੇਰੇ ਨਾਮ ਤੋਂ ਬਿਨਾਂ, ਬਿਨ ਨਾਮ ਹੈ ਨਾ ਹੀ ਤੋ ਥਾਂ, ਕਿਹੜੀ ਥਾਂ ਹੈ ਜਿੱਥੇ ਤੇਰਾ ਨਾਮ ਨਹੀਂ। ਦਾਤਾ ਤੂੰ ਹਰ ਇੱਕ ਦੇ ਅੰਦਰ ਬਿਰਾਜਮਾਨ ਹੈ, ਜੋ ਕੁਝ ਤੂੰ ਬਣਾਇਆ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਤੇਰੇ ਨਾਮ ਦੇ ਇਹ ਸਾਰੇ ਰਚੇ ਹੋਏ ਨੇ। ਜੇ ਦੇਵੀਏ ਤੇ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਵਿਣ ਨਾਮ ਹੈ ਨਾ ਹੀ ਕੋ ਥਾਉ, ਹਰ ਇੱਕ ਥਾਂ ਤੇ ਤੇਰਾ ਨਾਮ ਹੈ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਮ ਹੈ ਨਾ ਹੀ ਕੋ ਥਾਉ। ਸਾਹਿਬ ਕਹਿੰਦੇ ਸੱਚ ਕੁਛ ਮੈਂ ਫਿਰ ਕਹਿੰਦਾ, ਕੁਦਰਤ ਕਵਣ ਕਹਾਂ ਵਿਚਾਰ, ਮੈਂ ਤੇਰੀ ਕੁਦਰਤ ਦੀ ਕਿੰਨੀ ਕੁ ਵਿਚਾਰ ਕਹਾਂ, ਮੇਰੇ ਕੋਲ ਕੋਈ ਸ਼ਬਦ ਨਹੀਂ ਹੂੰ। ਅਸੰਖ ਕਹਿੰਦਿਆਂ ਵੀ ਭਾਰ ਚੜ੍ਹਦਾ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਇੱਕ ਵਾਰੀ ਵੀ ਤੇਰੇ ਤੋਂ ਕੁਰਬਾਨ ਨਹੀਂ ਜਾ ਸਕਦਾ, ਮੇਰੇ ਕੋਲ ਕੀ ਤਾਕਤ ਹੈ ਤੇਰੇ ਤੋਂ ਬਲਿਹਾਰ ਜਾਵਾਂ। ਪਰ ਇੱਕ ਮੇਰ ਕਰਦੀ ਦਾਤਿਆ, ਭਾਵੇਂ ਤੇਰੀ ਸ੍ਰਿਸ਼ਟੀ ਵਿੱਚ ਅਣਗਿਣਤ ਬ੍ਰਹਿਮੰਡ ਨੇ, ਅਣਗਿਣਤ ਸੂਰਜ ਨੇ, ਅਣਗਿਣਤ ਧਰਮੀ ਨੇ, ਅਣਗਿਣਤ ਕੁਕਰਮੀ ਨੇ, ਅਣਗਿਣਤ ਬੋਲੀਆਂ ਨੇ, ਕੋਈ ਥਾਂ ਐਸਾ ਨਹੀਂ ਜਿਹੜਾ ਨਾਮ ਤੋਂ ਬਿਨਾਂ ਹੋਵੇ, ਪਰ ਮੇਰੇ ਤੇ ਮਿਹਰ ਕਰੀ, ਮੈਨੂੰ ਇੰਨੀ ਕੁ ਸੂਝ ਦੇ ਦੀ ਕਿ ਜੋ ਤੁਧ ਭਾਵੈ ਸਾਈ ਭਲੀ ਕਹਾ, ਜੋ ਕੁਝ ਤੂੰ ਕਰੇ ਉਹ ਮੈਨੂੰ ਚੰਗਾ ਲੱਗਣ ਲੱਗ ਪਵੇ। ਧਿਆਨ ਰੱਖ, ਆਪਾਂ ਵੀ ਇਹ ਕਿਤੇ ਬਿਰਤੀ ਬਣ ਜਾਏ, ਸਾਡਾ ਮਨ ਹੀ ਅਸਲ ਬਣ ਚੁੱਕਾ ਵੇ ਅਸੀਂ ਸੋਚਦੇ ਹੀ ਢਹਿੰਦੀ ਕਲਾ ਵੱਲ ਆ, ਚੜ੍ਹਦੀ ਕਲਾ ਵੱਲ ਬੜੇ ਘੱਟ। ਚੇਤੇ ਰੱਖਣਾ ਕਦੀ ਮਨ ਬਣ ਜਾਏ ਨਾ ਜੋ ਤੂੰ ਕਰਨਾ ਉਹ ਚੰਗਾ, ਜੇ ਤੂੰ ਮਿੱਠਾ ਦਿੱਤਾ ਤਾਂ ਵੀ ਚੰਗਾ, ਜੇ ਤੂੰ ਅੱਜ ਜ਼ਹਿਰ ਦੇ ਦਿੱਤਾ ਤਾਂ ਵੀ ਚੰਗਾ, ਜੇ ਤੂੰ ਸੁੱਖ ਦਿੱਤਾ ਤਾਂ ਵੀ ਚੰਗਾ, ਜੇ ਦੁੱਖ ਦਿੱਤਾ ਤੇ ਤਾਂ ਵੀ ਚੰਗਾ। ਹੇ ਮੇਰੇ ਮਾਲਕ ਜੋ ਤੈਨੂੰ ਭਾਉਂਦਾ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ਼ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਇੱਕ ਮਨ ਬਣਾ ਲੈ ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਤ ਨਮਸਕਾਰਾ। ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀ ਜੇ ਕਿਛ ਕਰ ਅਹਮ ਸਾਕੈ, ਜੂ ਭਾਵੈ ਤਿਵੇਂ ਬਖਸ਼। ਕਹਿਣ ਲੱਗੇ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆਂ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਵਾਹਿਗੁਰੂ ਤੂੰ ਸਦਾ ਸਲਾਮਤ ਰਹਿਣਾ, ਬਾਕੀ ਜੋ ਕੋਈ ਤੂੰ ਬਣਾਇਆ ਇਹ ਬਿਨ ਸਕਦਾ, ਪਰ ਤੁਸੀਂ ਕਦੇ ਨਹੀਂ ਜਾਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਇਸ ਪੌੜੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦਿਆ ਜੇ। ਆ ਦੋ ਦਿਨ ਹੋਰ ਨੇ ਤੇ ਐਤਵਾਰ ਆਪ ਦੇ ਦਰਸ਼ਨ ਕਰਨੇ ਨੇ, ਗੁਰੂ ਕਿਰਪਾ ਕਰੇ ਦੋ ਪੌੜੀਆਂ ਦੀ ਵਿਚਾਰ ਹੋਰ ਦੋ ਦਿਨਾਂ ਵਿੱਚ ਹੋ ਜਾਏਗੀ। ਬਾਕੀ ਫਿਰ ਜਦੋਂ ਸਾਹਿਬ ਨੂੰ ਪਾਇਆ, ਵਾਹਿਗੁਰੂ ਜੀ ਕਾ ਖਾਲਸਾ।